ਕੈਲਡਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ ਕੈਲਡਨ, ਜਾਂ ਤੁਸੀਂ ਫੋਨ ਕਰੋ 9
ਨੂੰ ਚੈਲੰਜ ਕਰ ਰਹੇ ਹਾਂ ਤੇ ਖਾਸ ਕੀ ਲੇਡੀਜ਼ ਨੂੰ ਜਿਹੜਾ ਫਰੋਮ ਦਾ ਡਰਾਈਵਿੰਗ ਸੀਟ ਆਫ ਇੰਡੀਅਨ ਟ੍ਰੇਨ ਤੋਂ ਦੂਰ ਰੱਖਿਆ ਗਿਆ ਹੈਗਾ। ਵਰਲਡ ਵਾਈਡ ਦੇ ਵਿਚ ਜਦੋਂ ਤੁਸੀਂ ਦੇਖੋਗੇ ਕਿ ਲੇਡੀਜ਼ ਟ੍ਰੇਨ ਚਲਾਉਂਦੀ ਹੈ, ਤੇ ਹੁਣ ਪੰਜਾਬ ਦੇ ਵਿਚ ਭੁਪਿੰਦਰ ਕੌਰ ਜੀ ਜਿਹੜੇ ਹੈਗੇ ਆ ਉਹ ਲੋਕੋ ਪਾਇਲਟ ਹੈਗੇ ਆ ਜੀ। ਲੋਕੋ ਪਾਇਲਟ ਜਿਹੜਾ ਟ੍ਰੇਨ ਦੀ ਗੁਡਸ ਟ੍ਰੇਨ ਨੂੰ ਚਲਾਉਂਦਾ ਹੈਗਾ, ਖਾਸ ਕਰ ਪੰਜਾਬ ਦੇ ਵਿਚ ਤੇ ਪੰਜਾਬ ਵਿਚ ਇਟਸ ਵਾਸਟ ਰੇਲ ਨੈਟਵਰਕ। ਕਰੰਟਲੀ ਸਿਰਫ 2 ਫੀਮੇਲ ਲੋਕੋ ਪਾਇਲਟਸ ਹੈਗੇ ਆ ਤੇ ਹੈਂਡਫੁਲ ਆਫ ਵੂਮਨ ਵਰਕਿੰਗ ਐਜ ਅਸਿਸਟੈਂਟ ਲੋਕੋ ਪਾਇਲਟ, ਜਿਹੜੀ ਇਹਨਾਂ ਦੀ ਸਹਾਇਤਾ ਕਰਦੇ ਆ ਉਹ ਵੀ ਅਸਿਸਟੈਂਟ ਲੋਕੋ ਪਾਇਲਟਸ ਆ। ਪਰ ਇਹ ਅਗਰ ਕਹਿਣਾ ਚਾਹੁੰਗਾ ਕਿ ਇਹ ਇੱਕ ਤਰ੍ਹਾਂ ਦੇ ਪਾਇਨੀਅਰ ਸਟਾਰਟਿੰਗ ਹੈਗੀਆਂ ਜੀ। ਖਾਸ ਕਰ ਇਹਨਾਂ ਦੇ ਰਾਹ ਉੱਤੇ ਕਾਫੀ ਜਿਹੜੀਆਂ ਹੈਗੀਆਂ ਲੇਡੀਜ਼ ਜਿਹੜੀਆਂ ਹੈਗੀਆਂ ਉਹ ਸ਼ਾਮਿਲ ਹੋ ਸਕਦੀਆਂ ਹੈਗੀਆਂ, ਇਹ ਦੱਸਿਆ ਜਾ ਰਿਹਾ ਹੈਗਾ। ਜਿਹੜੇ ਭੁਪਿੰਦਰ ਕੌਰ ਜੀ 49 ਸਾਲ ਦੇ ਇਹ ਨੇਟਿਵ ਹੈ ਲੁਧਿਆਣੇ ਤੋਂ। ਖਾਸ ਕਰ ਦੱਸਿਆ ਜਾ ਰਿਹਾ ਕਿ ਇੱਕ ਤਰ੍ਹਾਂ ਦੀ ਗਲਾਸ ਸੀਲਿੰਗ ਨੂੰ ਬਲੌਕ ਕੀਤਾ ਜੀ 2016 ਦੇ ਵਿਚ, ਜਦੋਂ ਇਹ ਜਿਹੜੀ ਫਸਟ ਵੂਮਨ ਇਨ ਨਾਰਦਰਨ ਰੇਲਵੇ ਫਿਰੋਜ਼ਪੁਰ ਡਿਵੀਜ਼ਨ ਜਿਹੜਿਆਂ ਨੂੰ ਪ੍ਰਮੋਟ ਕੀਤਾ ਗਿਆ ਲੋਕੋ ਪਾਇਲਟ ਗੁਡਸ ਓਪਰੇਟਿੰਗ ਗੁਡਸ ਟ੍ਰੇਨ ਇੰਡੀਪੈਂਡੈਂਟਲੀ ਅਕਰੋਸ ਪੰਜਾਬ। ਖਾਸ ਕਰ ਜਿਹੜੀ ਭੁਪਿੰਦਰ ਕੌਰ ਜੀ ਹੈ ਇਹ ਆਲਮਗੀਰ ਪਿੰਡ ਤੋਂ ਬਿਲੋਂਗ ਕਰਦੇ ਆ, ਜਿਨ੍ਹਾਂ ਦੀ ਰੇਲਵੇ ਦੇ ਵਿਚ ਨਿਯੁਕਤੀ 1997 ਦੇ ਵਿਚ ਹੋਈ ਸੀ। ਇੱਕ ਤਰ੍ਹਾਂ ਦੇ ਨੈਸ਼ਨਲ ਲੈਵਲ ਅਥਲੀਟ ਹੈਗੇ ਆ ਜੀ। ਜਿਹੜੇ ਭੁਪਿੰਦਰ ਕੌਰ ਜੀ ਦਾ ਜਿਹੜਾ ਕਰੀਅਰ ਹੈ ਇਹ ਇੱਕ ਤਰ੍ਹਾਂ ਦਾ ਇਹਨਾਂ ਨੂੰ ਹੈਲਪ ਕੀਤਾ ਤੇ ਇੱਕ ਤਰ੍ਹਾਂ ਦੀ ਇਹਨਾਂ ਨੂੰ ਜੋਬ ਦੇ ਵਿਚ ਜਿਹੜੀ ਹੈਲਪ ਕੀਤਾ। ਇਹਨਾਂ ਦੇ ਫਾਦਰ ਸਾਹਿਬ ਗੌਰਮੈਂਟ ਟੀਚਰ ਹੈਗੇ ਆ ਤੇ ਖਾਸ ਕਰ ਇਹਨਾਂ ਨੇ ਕਿਹਾ ਕਿ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਹੀ ਮੈਨੂੰ ਸਟੱਡੀ ਹਾਰਡ ਵਾਸਤੇ ਕਿਹਾ ਕਿ ਤੁਸੀਂ ਜਿਆਦਾ ਪੜ੍ਹੋ ਤੇ ਇਹਦੇ ਨਾਲ ਤੁਸੀਂ ਕਰੋਗੇ। ਉਹਨਾਂ ਨੇ ਖਾਸ ਕਰ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜੀ ਈਵਨ ਮੇਰੇ ਫਾਦਰ ਸਾਹਿਬ ਨੇ ਮੈਨੂੰ ਸਪੋਰਟਸ ਵਾਸਤੇ ਵੀ ਇਨਕਰੇਜਮੈਂਟ ਕੀਤੀ ਸੀ। ਜਿਹੜਾ ਹੈਗਾ ਖਾਸ ਕਰ ਉਹਨਾਂ ਨੇ ਕਿਹਾ ਕਿ ਮੈਂ ਹੁਣ ਡੋਮੀਨੇਟਲੀ ਜਿੱਥੇ ਮੇਲ ਡੋਮੀਨੇਟਡ ਜਿਹੜਾ ਪਲੇਟਫਾਰਮ ਹੈ ਉੱਥੇ ਹੁਣ ਮੈਂ ਕੰਮ ਕਰ ਰਹੀ ਹੈਗੀ, ਇਹ ਦੱਸਿਆ ਜਾ ਰਿਹਾ ਹੈਗਾ। ਖਾਸ ਕਰ ਇਹ ਲੋਕੋ ਪਾਇਲਟ ਪੈਸੰਜਰ ਦੇ ਹੈਗੇ ਜੀ, ਰਨਿੰਗ ਪੈਸੰਜਰ ਟ੍ਰੇਨ ਵਿਦਨ ਦਾ ਸਟੇਟ ਇਹ ਬਣੇ ਆ ਜੀ। ਖਾਸ ਕਰ ਇਹ ਸਟਾਰਟਿੰਗ ਦੇ ਵਿਚ ਪੈਸੰਜਰ ਜਿਹੜੇ ਹੈਗੇ ਟ੍ਰੇਨ ਦੇ ਵਿਚ ਸੀ ਇਨ ਪੰਜਾਬ ਦੇ ਵਿਚ, ਪਰ ਇਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਡਿਪਾਰਟਮੈਂਟ ਨੂੰ ਇੱਕ ਤਰ੍ਹਾਂ ਦਾ ਅਸਿਸਟੈਂਟ ਲੋਕੋ ਪਾਇਲਟ ਚਾਹੀਦਾ ਸੀ ਤੇ ਜਿਹੜਾ ਕਿ ਹੁਣ ਇਹਨਾਂ ਨੂੰ ਇਹ ਲੌਂਗ ਰੂਟ ਦੀਆਂ ਵੀ ਸੇਵਾਵਾਂ ਜਿਹੜੀਆਂ ਹੈਗੀਆਂ ਹੁਣ ਇਹ ਦਊਂਗੇ। ਇਹ ਜ਼ਰੂਰ ਹੈ ਜੀ ਇੱਕ ਤਰ੍ਹਾਂ ਦਾ ਇੰਪੋਰਟੈਂਟ ਜਿਹੜੀ ਹੈਗੀ ਆ ਚੀਜ਼ ਹੈਗੀ ਆ। ਹੁਣ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿਚ ਕਈ ਜਿਹੜੇ ਬੈਰੀਅਰਸ ਦੇ ਵਿਚ ਹੁਣ ਲੇਡੀਜ਼ ਨੂੰ ਜਿਆਦਾ ਜਿਹੜੀ ਹੈਗੀ ਆ ਪ੍ਰਮੋਸ਼ਨ ਦਿੱਤੀ ਜਾ ਰਹੀ ਹੈਗੀ ਆ ਤੇ ਈਵਨ ਲੇਡੀਜ਼ ਵੀ ਜਿਆਦਾ ਉਹ ਚੀਜ਼ਾਂ ਕਰ ਰਹੇ ਆ। ਪਹਿਲਾਂ ਇਹ ਕੁਛ ਦਿਖਾਈ ਨਹੀਂ ਦਿੰਦਾ ਹੁੰਦਾ ਸੀ, ਲੇਕਿਨ ਮੈਂ ਜ਼ਰੂਰ ਦੱਸਣਾ ਚਾਹੁੰਗਾ। ਖਾਸ ਕਰ ਕੌਰ ਸਾਹਿਬ ਨੇ ਖਾਸ ਕਰ ਡੀਜ਼ਲ ਸ਼ੈੱਡ ਮਤਲਬ ਦੇ ਵਿਚ ਜਿਹੜਾ ਹੈਗਾ ਕਾਫੀ ਟਾਈਮ ਸਪੈਂਡ ਕੀਤਾ ਹੈਗਾ। ਇਹਨਾਂ ਨੇ ਟੈਕਨੀਕਲਿਟੀਜ਼ ਆਫ ਜੋਬਸ ਨੂੰ ਲਰਨ ਕੀਤਾ ਹੈਗਾ। ਖਾਸ ਕਰ ਇਹਨਾਂ ਨੇ ਇੱਕ ਅੰਡਰਵੈਂਟ ਕੀਤੀ ਇੱਕ ਜਿਹੜੀ ਐਕਸਟੈਂਸਿਵ ਟ੍ਰੇਨਿੰਗ ਪਲੇਸ ਜਿਹਨੂੰ ਇਲੈਕਟ੍ਰੀਕਲ ਸ਼ੈੱਡ ਜਿਹੜੀ ਹੈਗੀ ਆ ਇਨ ਗਾਜ਼ੀਆਬਾਦ 2010 ਦੇ ਵਿਚ ਇਹਨਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਅਸਿਸਟੈਂਟ ਲੋਕੋ ਪਾਇਲਟ ਸਪੋਰਟ ਕੀਤਾ ਜੀ ਮੇਨ ਜਿਹੜੀ ਲੋਕੋ ਪਾਇਲਟ ਇਨ ਰਨਿੰਗ ਟ੍ਰੇਨ। ਭੁਪਿੰਦਰ ਕੌਰ ਜੀ ਹੁਣ ਜਿਹੜੀ ਪੋਸਟ ਕੀਤੀ ਗਈ ਹੈ ਜਲੰਧਰ ਹੈਡਕੁਆਟਰ ਦੇ ਵਿਚ ਆਫ ਨਾਰਦਰਨ ਰੇਲਵੇ ਫਿਰੋਜ਼ਪੁਰ ਡਿਵੀਜ਼ਨ ਇੰਡੀਪੈਂਡੈਂਟਲੀ ਡਰਾਈਵ ਕਰਦੇ ਆ ਟ੍ਰੇਨ ਫਰੋਮ ਜਲੰਧਰ ਟੂ ਹੁਸ਼ਿਆਰਪੁਰ ਲੁਧਿਆਣਾ ਅੰਮ੍ਰਿਤਸਰ ਤੇ ਹੋਰ ਜਿਹੜੇ ਹੈਗੇ ਪਾਰਟਸ ਹੈ ਪੰਜਾਬ ਦੇ ਉਹਦੇ ਵਿਚ ਹੈਗੇ। ਔਨ ਦਾ ਇੰਟਰਨੈਸ਼ਨਲ ਜਿਹੜੀ ਵੁਮਨ ਡੇ ਦੇ ਆ ਜੀ ਸ਼ੀ ਡਰੋਪ ਮਤਲਬ ਇਹਨਾਂ ਨੇ ਸਪੈਸ਼ਲ ਟ੍ਰੇਨ ਫਿਰੋਜ਼ਪੁਰ ਤੋਂ ਲੁਧਿਆਣਾ ਜਿਹੜਾ ਹੈਗਾ ਡਰੋਪ ਕੀਤੀ ਹੈ ਜੀ। ਹਾਰਟਨਿੰਗ ਜਿਹੜੀ ਹੈਗੀ ਜਿਹੜੀ ਜੈਸਰ ਕੀਤੀ ਗਈ ਸੀ ਇੰਟਾਇਰ ਟ੍ਰੇਨਿੰਗ ਸਟਾਫ ਵੱਲੋਂ ਇੰਕਲੂਡਿੰਗ ਟਿਕਟ ਚੈਕਰ ਸਟੇਸ਼ਨ ਮਾਸਟਰ ਵਰ ਆਲ ਉਸ ਟਾਈਮ ਲੇਡੀਜ਼ ਸੀ ਉਸ ਦਿਨ ਵਾਸਤੇ ਇੰਟਰਨੈਸ਼ਨਲ ਵੁਮਨ ਡੇ ਦੇ ਦਿਨ ਇਹਨਾਂ ਨੇ ਖੁਦ ਆਪ ਇਹ ਲੇਡੀਜ਼ ਸੀ ਇਹਨੇ ਡਰਾਈਵ ਕੀਤਾ ਤੇ ਤੁਸੀਂ ਦੇਖੋਗੇ ਸਾਰਾ ਸਟਾਫ ਲੇਡੀਜ਼ ਸੀ। ਇਟਸ ਅ ਵੈਰੀ ਗੁੱਡ ਥਿੰਗ ਜਦੋਂ ਇਕਾਨਮੀ ਦੇ ਵਿਚ ਤੁਹਾਡੀ 50% ਜਿਹੜੀ ਪੋਪੂਲੇਸ਼ਨ ਨੂੰ ਕੰਮ ਨੀ ਕਰਨ ਦਿੱਤਾ ਜਾਂਦਾ ਸੀ, ਉਸ ਤਰ੍ਹਾਂ ਦੀ ਜੋਬ ਓਪਰਚੁਨਿਟੀ ਨੀ ਮਿਲਦੀ ਸੀ ਤੇ ਹੁਣ ਉਹ ਜੋਬ ਓਪਰਚੁਨਿਟੀ ਮਿਲ ਗਈ ਤਾਂ ਤੁਸੀਂ ਦੇਖੋਗੇ ਕਿ ਹਰੇਕ ਜਿਹੜਾ ਹੈਗਾ ਲਿਵਿੰਗ ਸਟਰਕਚਰ ਤੁਸੀਂ ਲਾ ਕੇ ਚੱਲੋਗੇ, ਈਵਨ ਸੋਸ਼ਲ ਸਟਰਕਚਰ ਵੀ ਜਿਹੜਾ ਹੈਗਾ ਉਹ ਟ੍ਰੈਡੀਸ਼ਨਲ ਆਊਟਲੁੱਕ ਤੋਂ ਚੇਂਜ ਹੋਣਾ ਸਟਾਰਟ ਹੋ ਜਾਊਗਾ ਜੀ। ਜਰੂਰ ਹੈ ਜੀ, ਜਿਹੜੀ ਬਹੁਤ ਜਿਹੜੀ ਇੰਪੋਰਟੈਂਟ ਜਿਹੜੀ ਹੈਗੀ ਆ ਜਿਹੜੀ ਖਬਰ ਹੈਗੀ ਆ। ਮੈਂ ਅਗਲੀ ਖਬਰ ਤੇ ਜਾਊਂਗਾ ਕਿ ਇੰਡੀਆ ਦੀ ਇਲੈਕਸ਼ਨ ਦੇ ਮੱਦੇਨਜ਼ਰ ਰੱਖ ਰਹੇ ਹੋ, ਇੰਡੀਆ ਦੇ ਵਿਚ ਇਲੈਕਸ਼ਨ ਹੋਈ 2024 ਦੇ ਵਿਚ, ਇੰਪੋਰਟੈਂਟ ਸਟੇਜ ਦੇ ਵਿਚ ਟਰਨ ਅਰਾਊਂਡ ਹੋਇਆ। ਇਹਦੇ ਵਿਚ ਮਹਾਰਾਸ਼ਟਰ ਬਹੁਤ ਇੰਪੋਰਟੈਂਟ ਸੀ, ਮਹਾਰਾਸ਼ਟਰ ਦੇ ਵਿਚ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਫਿਰ ਵਿਦਨ 6 ਮੰਥਸ ਦੇ ਵਿਚ ਤੁਸੀਂ ਲਾ ਕੇ ਚੱਲੋਗੇ ਇੰਡੀਆ ਮਹਾਰਾਸ਼ਟਰ ਦੀ ਅਸੈਂਬਲੀ ਇਲੈਕਸ਼ਨ ਦੇ ਵਿਚ ਬੀਜੇਪੀ ਨੇ ਬੰਪਰ ਵਾਪਸੀ ਦਿੱਤੀ। ਇਹਦੇ ਵਿਚ ਕਹਿ ਸਕਦੇ ਹਾਂ ਕਿ ਸ਼ਿਵ ਸੈਨਾ ਹੁਣ 2 ਫਾੜ ਦੇ ਵਿਚ ਹੋ ਚੁੱਕੀ ਹੈਗੀ ਆ, ਉਹਦੇ ਕਰਕੇ ਬੀਜੇਪੀ ਤੇ ਪਲੱਸ ਬੀਜੇਪੀ ਨੂੰ ਉਸ ਚੀਜ਼ਾਂ ਦਾ ਫਾਇਦਾ ਹੋ ਗਿਆ। ਲੇਕਿਨ ਗੌਰਤਲਬ ਵਾਲੀ ਗੱਲ ਆ ਕਿ ਮੁੰਬਈ ਮਿਉਂਸੀਪਲ ਇਲੈਕਸ਼ਨ ਤੋਂ ਪਹਿਲਾਂ ਸ਼ਿਵ ਸੈਨਾ ਉਧਵ ਠਾਕਰੇ ਤੇ MNS ਜਿਹੜੇ ਪਾਰਟੀ ਦੇ ਰਾਜ ਠਾਕਰੇ, ਇਹ ਪਹਿਲਾਂ ਸ਼ਿਵ ਸੈਨਾ ਦੇ ਵਿਚ ਵੀ ਹੁੰਦੇ ਸੀ, ਉਧਵ ਠਾਕਰੇ ਦੇ ਨਾਲ ਰਾਜ ਠਾਕਰੇ ਸਾਹਿਬ ਚਚੇਰੇ ਭਾਈ ਹੈਗੇ ਆ ਉਧਵ ਠਾਕਰੇ ਸਾਹਿਬ ਦੇ, ਤੇ ਉਹ ਹੁਣ ਜਿਹੜੇ ਹੈਗੇ ਆ ਪਾਰਟੀ ਦੀ ਇਕੱਠਾ ਆਣਾ ਤੇ ਇਕੱਠੀ ਰੈਲੀ ਕਰਨਾ, ਇਹ ਸਿਗਨਲ ਆਊਟ ਹੋ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿਚ ਬੀਜੇਪੀ ਨੂੰ ਕੰਪੀਟ ਕਰਨ ਵਾਸਤੇ ਬਹੁਤ ਸਟਰੋਂਗ ਫੋਰਸਲੀ ਜਿਹੜੀ ਹੈਗੀ ਆ ਯੂਨਾਈਟਿਡ ਓਪੋਜੀਸ਼ਨ ਜਿਹੜਾ ਹੈਗਾ ਖਾਸ ਕਰ ਮੁੰਬਈ ਦੀ ਮਿਊਂਸੀਪਲ ਇਲੈਕਸ਼ਨ ਦੇ ਵਿਚ ਜਿਹੜਾ ਬੀਜੇਪੀ ਨੂੰ ਫੇਸ ਕਰਨਾ ਪਊਗਾ, ਤੇ ਨਾਲ ਦੇ ਨਾਲ ਮਰਾਠੀ ਮਾਨੋਸ ਜਿਹੜਾ ਹੈਗਾ ਮਰਾਠੀ ਮਾਨੋਸ ਨੂੰ ਕਾਊਂਟਰ ਕਰਨ ਵਾਸਤੇ ਇਕ ਤਰ੍ਹਾਂ ਦਾ ਦਵਿੰਦਰ ਫਡਨਵਿਸ ਦੇ ਇੱਕ ਨੋਟੀਫਿਕੇਸ਼ਨ ਨੇ ਇੱਕ ਤਰ੍ਹਾਂ ਦਾ MNS ਦੇ ਜਿਹੜੇ ਲੀਡਰ ਰਾਜ ਠਾਕਰੇ ਸਾਹਿਬ ਨੂੰ ਉਸ ਚੀਜ਼ ਨੂੰ ਕ੍ਰਿਟੀਸਾਈਜ਼ ਕਰਨਾ, ਕਿਉਂਕਿ ਹਿੰਦੀ ਓਵਰ ਮਰਾਠੀ, ਮਰਾਠੀ ਉਹਨਾਂ ਦੀ ਲੈਂਗੁਏਜ ਆ ਤੇ ਮਰਾਠੀ ਲੈਂਗੁਏਜ ਦੇ ਰਿਲੇਟਿਡ ਕਈ ਜਿਹੜੀਆਂ ਵਾਰਦਾਤਾਂ ਹੋਣੀਆਂ, ਫਿਰ ਉਸ ਤੋਂ ਬਾਅਦ ਕਈ ਲੋਕਲਸ ਨੂੰ ਬਿਜ਼ਨਸ ਸ਼ੋਪਕੀਪਰਸ ਨੂੰ ਸਿਗਨਲ ਆਊਟ ਕਰਨਾ ਤੇ ਉਸ ਤੋਂ ਬਾਅਦ ਜਿਹੜਾ ਰੈਲੀ ਇਕੱਠੀ ਹੋਣੀ, ਇਹ ਜ਼ਰੂਰ ਸਿਗਨਲ ਕਰ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿਚ ਜਿਹੜੀ ਮੁੰਬਈ ਦੀ ਮਿਊਂਸੀਪਲ ਕਾਰਪੋਰੇਸ਼ਨ, ਕਿਉਂਕਿ ਮੁੰਬਈ ਦੀ ਮਿਊਂਸੀਪਲ ਕਾਰਪੋਰੇਸ਼ਨ ਇੱਕ ਬਹੁਤ ਭਾਰੀ ਉਹਦਾ ਬਜਟ ਹੈਗਾ ਜਿਹੜਾ ਕਿ ਕੋਈ ਵੀ ਮੁੰਬਈ ਨੂੰ ਹੈਂਡਲ ਕਰੇਗਾ ਤਾਂ ਇੱਕ ਤਰ੍ਹਾਂ ਦਾ ਬਹੁਤ ਵੱਡਾ ਜਿਹੜਾ ਬਜਟ ਹੈਗਾ ਮੁੰਬਈ ਦਾ ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਦਾ, ਉਹ ਜ਼ਰੂਰ ਉਸਦਾ ਉਸਨੂੰ ਚਲਾਉਣ ਵਾਸਤੇ ਉਹ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਆਫੀਸ਼ੀਅਲੀ ਰਿਕਲੂਡ ਕੀਤਾ ਜਾਏਗਾ। ਤੇ ਇਹ ਜ਼ਰੂਰ ਹੈ ਜੀ ਮੁੰਬਈ ਦੀ ਜਿਹੜੀ ਇਲੈਕਸ਼ਨ ਤੋਂ ਪਹਿਲਾਂ, ਮਿਊਂਸੀਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਤੋਂ ਪਹਿਲਾਂ ਜ਼ਰੂਰ ਕੀਤਾ ਜਾਵੇ। ਇਹ ਮਸਲਾ ਕਿਆ ਹੈ ਜੀ, ਇਹ ਜਿਹੜਾ ਲੈਂਗੁਇਸਟਿਕ ਤੌਰ ਤੇ ਇਹ ਸਟਾਰਟ ਕਿਵੇਂ ਹੋਇਆ ਸੀ, ਇਹ ਮੈਂ ਦੱਸਣਾ ਚਾਹੁੰਗਾ ਜੀ ਦਰਸ਼ਕਾਂ ਨੂੰ ਕਿ 1956 ਦੇ ਵਿਚ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ ਜਿਹਨੂੰ ਲੈਡ ਕੀਤਾ ਜੀ ਜਸਟਿਸ ਫਜ਼ਲ ਅਲੀ ਤੇ KM ਪਨੀਕਰ ਤੇ HN ਖਨਰੂਸ ਜਿਹੜੇ ਮੈਂਬਰ ਸੀ, ਇਹਨਾਂ ਨੇ ਰਿਕਮੈਂਡ ਕੀਤਾ ਸੀ ਬਾਈਲੈਂਗੁਅਲ ਬੰਬੇ ਸਟੇਟ, ਜਿਹਨੂੰ ਇਨਕਲੂਡ ਕੀਤਾ ਗਿਆ ਸੀ ਮਹਾਰਾਸ਼ਟਰ ਗੁਜਰਾਤ ਤੇ ਬੰਬੇ ਇਹਦੀ ਕੈਪੀਟਲ, ਉਸ ਟਾਈਮ ਮੁੰਬਈ ਨਹੀਂ ਹੁੰਦਾ ਸੀ ਬੰਬੇ ਹੁੰਦਾ ਸੀ, ਦੇਅਰ ਬਾਈ ਡਿਨਾਈਂਗ ਦਾ ਮਹਾਰਾਸ਼ਟਰ ਐਕਸਕਲੂਸਿਵ ਕਲੇਮ ਓਵਰ ਸਿਟੀ। ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਨੇ ਜਿਹੜਾ ਹੈਗਾ ਜਿਹੜਾ ਦੋ ਇਹਦੇ ਵਿਚ ਪਹਿਲਾਂ ਦੋ ਸਟੇਟਾਂ ਰਿਕਮੈਂਡ ਕੀਤੀਆਂ ਗਈਆਂ ਸੀ ਮਹਾਰਾਸ਼ਟਰ ਤੇ ਗੁਜਰਾਤ, ਤੇ ਇਹਨਾਂ ਦੀ ਜੁਆਇੰਟ ਕੈਪੀਟਲ ਬੰਬੇ ਹੋਊਗੀ। ਇਸ ਤਰ੍ਹਾਂ ਸਾਡੇ ਪੰਜਾਬ ਦੀ ਹੈਗੀ ਹੈ ਜੀ ਪੰਜਾਬ ਐਂਡ ਹਰਿਆਣਾ ਤੇ ਜੁਆਇੰਟ ਕੈਪੀਟਲ ਹਰਿਆਣਾ, ਉਸੀ ਤਰ੍ਹਾਂ ਬੰਬੇ ਨੂੰ ਕੀਤਾ ਸੀ, ਪਰ ਉਸ ਟਾਈਮ ਡਿਨਾਈ ਕੀਤਾ ਗਿਆ ਸੀ ਮਹਾਰਾਸ਼ਟਰ ਦਾ ਜਿਹੜਾ ਐਕਸਕਲੂਸਿਵ ਮਹਾਰਾਸ਼ਟਰੀਅਨ ਲੋਕਾਂ ਦਾ ਕਲੇਮ ਸੀ ਕਿ ਕਿਉਂਕਿ ਮਹਾਰਾਸ਼ਟਰੀਅਨ ਲੋਕ ਉੱਥੇ ਮਰਾਠੀ ਲੋਕ ਰਹਿੰਦੇ ਸੀ ਉਹਨਾਂ ਦਾ ਲੈਂਗੁਏਜ ਬੇਸ, ਲੇਕਿਨ ਇਹ ਪਹਿਲਾਂ ਇਹ ਇਕੱਠਾ ਕੀਤਾ ਹੁੰਦਾ ਸੀ ਜੀ ਮਹਾਰਾਸ਼ਟਰ ਗੁਜਰਾਤ ਤੁਸੀਂ ਲਾ ਕੇ ਚੱਲੋਗੇ, ਲੇਕਿਨ ਮਹਾਰਾਸ਼ਟਰ ਦਾ ਜਿਹੜਾ ਕਲੇਮ ਸੀ ਉਹਨੂੰ ਜਿਹੜਾ ਹੈਗਾ ਡਿਨਾਈ ਕੀਤਾ ਗਿਆ ਸੀ। ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਤੇ ਹੋਮ ਮਿਨਿਸਟਰ ਜਿਹੜੇ ਸੀ ਵੱਲਭ ਭਾਈ ਪਟੇਲ, ਇਹ ਅੰਗੇਜਡ ਸੀ ਜਿਹੜੇ ਰੀਕੰਸਟਰਕਸ਼ਨ ਆਫ ਸਟੇਟ ਔਨ ਲੈਂਗੁਇਸਟਿਕ ਬੇਸ, ਪਰ ਕਿਵੇਂ ਜਿਹੜਾ ਜਿਹੜੀ ਸਥਿਤੀ ਚੇਂਜ ਹੋਈ ਸੀ ਪੋਟੀ ਸ਼ਰੇਮਲੂ ਦੇ ਜਿਹੜੇ ਤੇਲਗੂ ਐਕਟਿਵਿਸਟ ਸੀ ਜਿਨ੍ਹਾਂ ਨੇ ਫਾਸਟ ਰੱਖਿਆ ਸੀ ਟੂ ਕ੍ਰੀਏਟ ਆਂਧਰਾ ਪ੍ਰਦੇਸ਼ 1952 ਦੇ ਵਿਚ ਤੇ ਉਹਨਾਂ ਦੀ ਡੈਥ ਤੋਂ ਬਾਅਦ ਨਹਿਰੂ ਸਾਹਿਬ ਪਟੇਲ ਸਾਹਿਬ 1950 ਦੇ ਵਿਚ ਉਹਨਾਂ ਦੀ ਡੈਥ ਹੋ ਗਈ ਸੀ ਲੇਕਿਨ ਨਹਿਰੂ ਸਾਹਿਬ ਕੰਪੈਲ ਹੋ ਗਏ ਤੇ ਉਹਨਾਂ ਨੂੰ ਇਹਨੂੰ ਆਪਣੇ ਸਟੈਂਡ ਨੂੰ ਅਲਟਰ ਕਰਨਾ ਪਿਆ। ਮੈਂ ਦੱਸਣਾ ਚਾਹੂੰਗਾ ਕਿ ਜਵਾਹਰ ਲਾਲ ਨਹਿਰੂ ਸਾਹਿਬ ਤੇ ਵੱਲਭ ਭਾਈ ਪਟੇਲ ਲੈਂਗੁਏਜ ਬੇਸ ਤੇ ਸਟੇਟਾਂ ਨੂੰ ਡਿਵਾਈਡ ਕਰਨ ਦੇ ਅਗੇਂਸਟ ਸੀ ਖਾਸ ਕੀ, ਪਰ ਉਹ ਚਾਹੁੰਦੇ ਨਹੀਂ ਸੀ, ਜਵਾਹਰ ਲਾਲ ਨਹਿਰੂ ਚਾਹੁੰਦੇ ਨਹੀਂ ਸੀ ਕਿ ਜਿਹੜੇ ਮਹਾਰਾਸ਼ਟਰ ਰਾਈਟ ਓਵਰ ਸਿਟੀ ਆਫ ਮੁੰਬਈ ਜਿਹੜਾ ਹੁਣ ਮੁੰਬਈ ਕਿਹਾ ਜਾਂਦਾ ਹੈਗਾ, ਪਰ ਜਿਹੜਾ ਇਸ ਸਟੈਂਡ ਕਰਕੇ ਨਹਿਰੂ ਸਾਹਿਬ ਦੇ ਇਸ ਸਟੈਂਡ ਕਰਕੇ ਇੱਕ ਟ੍ਰਿਗਰ ਹੋਇਆ ਜੀ ਇੰਡੀਪੈਂਡੈਂਟ ਇੰਡੀਆ ਦਾ ਫਸਟ ਆਲ ਪਾਰਟੀ ਕੋਲੀਸ਼ਨ ਅਗੇਂਸਟ ਮਾਈਟੀ ਕਾਂਗਰਸ। ਉਸ ਟਾਈਮ ਪਹਿਲਾ ਜਿਹੜਾ ਉਸ ਸਟੈਂਡ ਲੈਂਗੁਏਜ ਬੇਸ ਤੇ ਹੀ ਜਿਹੜਾ ਇੱਕ ਆਲ ਪਾਰਟੀ ਕੋਲੀਸ਼ਨ ਹੋਇਆ ਜਿਨ੍ਹਾਂ ਨੇ ਆਰੋਪ ਲਗਾਇਆ ਕਿ ਇਹ ਜਿਹੜੀ ਸਰਕਾਰ ਹੈ ਇਹ ਐਂਟੀ ਫੈਡਰਲ ਹੈਗੀ ਹੈ ਜੀ, ਇਹ ਦੱਸਿਆ ਜੀ। ਉਸ ਟਾਈਮ ਫਾਰਮੇਸ਼ਨ ਹੋਇਆ ਸੰਯੁਕਤ ਮਹਾਰਾਸ਼ਟਰ ਸਮਿਤੀ ਜਿਹੜੀ ਕਿ 1956 ਦੇ ਵਿਚ ਆਇਆ ਤੇ ਫਸਟ ਆਲ ਪਾਰਟੀ ਐਂਟੀ ਕਾਂਗਰਸ ਫਰੰਟ ਆਫ ਇੰਡੀਪੈਂਡੈਂਟ ਇੰਡੀਆ ਜਿਹਦੇ ਵਿਚ ਕਾਮਨਿਸਟ ਸ੍ਰੀ ਪਾਲ ਅਮਰੁਤ ਡਾਂਗੇ ਜਿਹਨੂੰ ਬਾਈ ਡਾਂਗੇ ਕਿਹਾ ਜਾਂਦਾ ਸੀ, ਸੋਸ਼ਲਿਸਟ ਐਸ ਐਮ ਜੋਸ਼ੀ, ਐਕਟਿਵਿਸਟ ਸੱਚ ਐਸ ਕੇਸ਼ਵ ਸੀਤਾਰਾਮ, ਪ੍ਰਫੋਲਕਰ ਠਾਕਰੇ ਸਾਹਿਬ ਜਿਹੜੇ ਪ੍ਰਫੋਲਕਰ ਠਾਕਰੇ ਤੇ ਅਦਰ ਵੈਲ ਨੋਨ ਮਹਾਰਾਸ਼ਟਰੀਅਨ। ਸੱਤਵੀਂ ਜਿਹੜੀ ਸੱਤਵੀਂ ਐਨਵਰਸਰੀ ਹੋਈ ਸੀ ਇਸ ਇਹਦੀ ਫਾਰਮੇਸ਼ਨ ਦੀ ਸਮਿਤੀ ਦੇ ਵਿਚ ਸਕਸੈਸਫੁਲੀ ਲੈਡ ਐਜੂਕੇਸ਼ਨ ਜਿਹੜੀ ਡਿਮਾਂਡ ਕੀਤੀ ਇੰਡੀਪੈਂਡੈਂਟ ਸਟੇਟ ਆਫ ਮਹਾਰਾਸ਼ਟਰ ਸਪੀਕਿੰਗ ਜਿਹੜੇ ਲੋਕ ਹੈਗੇ ਮੁੰਬਈ ਦੇ ਵਿਚ ਜਿਹਦੀ ਕਿ ਮੁੰਬਈ ਕੈਪੀਟਲ ਬਣੇ ਤੇ ਕੈਪੀਟਲ ਵਿਚ ਤੇ ਤੁਸੀਂ ਦੇਖੋਗੇ ਕਿ ਕੁਛ ਹੀ ਮਹੀਨਿਆਂ ਦੇ ਵਿਚ ਮਹਾਰਾਸ਼ਟਰ ਨੇ ਵਿਟਨੈਸ ਕੀਤਾ ਅਨਦਰ ਆਲ ਪਾਰਟੀ ਜਿਹੜੀ ਮੋਬਾਇਲ ਜਿਹਨੂੰ ਇਕੱਠੇ ਕੀਤੇ ਹੋਏ ਆਲ ਪਾਰਟੀ ਨੇ ਤੇ ਉਹਨਾਂ ਨੇ ਅਲੱਜ ਕੀਤਾ ਜੀ ਐਂਟੀ ਫੈਡਰਲ ਸੈਂਟਰ। ਖਾਸ ਕਰ ਇਹ ਜਿਹੜਾ ਮੁੱਦਾ ਮੈਂ ਜ਼ਰੂਰ ਇਸ ਕਰਕੇ ਦੱਸਿਆ ਕਿ ਇਤਿਹਾਸ ਦੱਸ ਕਿ ਉਸ ਟਾਈਮ ਕਾਂਗਰਸ ਦੇ ਹਿਸਟਰੀ ਦੇ ਵਿਚ ਇਸ ਸਟੈਂਡ ਲੈਣ ਕਰਕੇ ਪਹਿਲਾ ਐਂਟੀ ਜਿਹੜਾ ਗੌਰਮੈਂਟ ਸੈਂਟਰ ਦੇ ਫਰੰਟ ਜਿਹੜਾ ਹੈਗਾ ਇੰਡੀਪੈਂਡੈਂਟ ਇੰਡੀਆ ਦਾ ਇਹ ਮੁੰਬਈ ਮਹਾਰਾਸ਼ਟਰ ਤੋਂ ਹੀ ਸਟਾਰਟ ਹੋਇਆ ਸੀ। ਉਸ ਤੋਂ ਬਾਅਦ ਤੁਸੀਂ ਦੇਖੋਗੇ ਸਿਸਟਮੈਟਿਕਲੀ ਹਰੇਕ ਖਿੱਤੇ ਦੇ ਵਿਚ ਜਿਹੜਾ ਹੈਗਾ ਰੀਜਨਲ ਪਾਰਟੀਜ਼ ਇਸ ਮੁੱਦੇ ਉੱਤੇ ਜਿਹੜੀ ਹੈਗੀ ਗੌਰਮੈਂਟ ਬਣੀ ਆ। ਇਹ ਤਮਿਲਨਾਡੂ ਦੇ ਵਿਚ ਪ੍ਰੈਜ਼ੀਡੈਂਟ ਐਪਨ ਹੋਇਆ, ਉਸ ਤੋਂ ਬਾਅਦ ਤੁਸੀਂ ਲਾ ਕੇ ਚਲੂਗੇ ਇਹਦਾ ਆਂਧਰਾ ਦੇ ਵਿਚ ਐਪਨ ਹੋਇਆ, ਪੰਜਾਬ ਦੇ ਵਿਚ ਫਿਰ 70 ਦੇ ਦਸ਼ਕ ਦੇ ਵਿਚ ਕੀ ਪੰਜਾਬੀ ਸੂਬਾ ਬਣਾਇਆ ਜਾਵੇ ਇਹ ਹੋਇਆ। ਇਸੀ ਕਰਕੇ ਕਿਆ ਆਉਣ ਵਾਲੇ ਟਾਈਮ ਦੇ ਵਿਚ ਇਹ ਸ਼ਿਵ ਸੈਨਾ ਖਾਸ ਕਰ ਉਧਵ ਠਾਕਰੇ ਤੇ ਰਾਜ ਠਾਕਰੇ ਪਿਛਲੇ 20 ਸਾਲ ਤੋਂ ਇਹ ਦੋਨੋ ਭਰਾ ਆਪਸ ਦੇ ਵਿਚ ਪੋਲੀਟੀਕਲੀ ਗੱਲਬਾਤ ਨਹੀਂ ਕਰ ਰਹੇ, ਮੈਂ ਪੋਲੀਟੀਕਲੀ ਗੱਲਬਾਤ ਕਰ ਰਿਹਾ ਜੀ, ਪੋਲੀਟੀਕਲੀ ਸੰਯੋਗ ਨਹੀਂ ਕਰ ਰਹੇ ਸੀ, ਲੇਕਿਨ ਇਹਨਾਂ ਦੋਨਾਂ ਦਾ ਆਨਾ ਇਟ ਵਿਲ ਬੀ ਏ ਗ੍ਰੇਟ ਸੈਟਬੈਕ ਫੋਰ ਬੀਜੇਪੀ। ਬੀਜੇਪੀ ਦਾ ਅਗਲਾ ਜਿਹੜਾ ਇਨੀਸ਼ੀਏਟਿਵ ਕੀ ਹੋ ਸਕਦਾ, ਕਿਆ ਮੁੰਬਈ ਦੇ ਵਿਚ ਸਟਰੋਂਗ ਪੈਟਰਨ ਦੇ ਨਾਲ ਆਲ ਓਵਰ ਇੰਡੀਆ ਦੇ ਵਿਚ ਉਸੀ ਤਰ੍ਹਾਂ ਦੇ ਗੱਠਜੋੜ ਬਣਾਏ ਜਾਉਂਗੇ। ਮੁੰਬਈ ਤੋਂ ਬਾਅਦ ਬਿਹਾਰ ਦੇ ਵਿਚ ਕਿਆ ਇਸ ਮੁੱਦੇ ਨੂੰ ਸਪੀਕ ਆਊਟ ਕਰ ਸਕਦੇ ਆ, ਪਰ ਦੂਸਰੀ ਤਰਫ ਇੰਡੀਆ ਅਲਾਇੰਸ ਦੇ ਵਿਚ ਇਹ ਦਿੱਕਤ ਹੈ ਜੀ, ਦੇ ਕੈਨ ਸਪੀਕ ਇਨ ਵਨ ਲੈਂਗੁਏਜ ਇਨ ਮਹਾਰਾਸ਼ਟਰ, ਪਰ ਡਿਫਰੈਂਟ ਲੈਂਗੁਏਜ ਜਿਹੜੇ ਹੈਗੇ ਆ ਉਹ ਯੂਪੀ ਤੇ ਬਿਹਾਰ ਦੇ ਵਿਚ ਕਰੂੰਗੇ। ਅਗਰ ਇੰਡੀਆ ਅਲਾਇੰਸ ਦੇ ਲੀਡਰ ਇੱਕ ਤਰ੍ਹਾਂ ਦਾ ਸਟਰੋਂਗ ਖਾਸ ਕਰ ਕਾਂਗਰਸ ਇੱਕ ਸਟਰੋਂਗ ਨੈਰੇਟਿਵ ਗੌਰਮੈਂਟ ਦੇ ਅਗੇਂਸਟ ਮਹਾਰਾਸ਼ਟਰ ਦੇ ਵਿਚ ਹੁਣ ਮਰਾਠੀ ਇਸ਼ੂ ਤੇ ਰੱਖਦੀ ਹੈ ਤਾਂ ਫਿਰ ਉਸ ਤੋਂ ਬਾਅਦ ਪੰਜਾਬ ਲੁਧਿਆਣਾ ਆਪਣੇ ਯੂਪੀ ਦੇ ਵਿਚ ਈਵਨ ਬਿਹਾਰ ਦੇ ਵਿਚ ਜਿਹੜੇ ਸਾਲ ਦੇ ਐਂਡ ਚ ਇਲੈਕਸ਼ਨ ਹੋਣੀ ਹੈ ਉਹਦੇ ਵਿਚ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈਗਾ। ਕਈ ਵਾਰੀ ਇਹ ਮੁੱਦੇ ਕਿਉਂ ਉਠਾਏ ਜਾਂਦੇ ਆ, ਕਿਸ ਕਰਕੇ ਉਠਾਏ ਜਾਂਦੇ ਆ, ਕਿਸ ਦਾ ਪਲੱਸ ਹੋ ਜਾਂਦਾ, ਕਿਸੇ ਦਾ ਮਾਈਨਸ ਹੋ ਜਾਂਦਾ, ਇਹ ਜਰੂਰ ਦੇਖਣਾ ਪਊਗਾ। ਲੇਕਿਨ ਮਹਾਰਾਸ਼ਟਰ ਦੇ ਵਿਚ ਹਜੇ ਬਾਏ ਜਿਹੜੀ ਹੈਗੀ ਸਿਰਫ ਇਲੈਕਸ਼ਨ ਮੁੰਬਈ ਦੀ ਮਿਊਂਸੀਪਲ ਇਲੈਕਸ਼ਨ ਹੈਗੀ ਹੈ, ਪਰ ਹਜੇ ਚਾਰ ਸਾਲ ਲਗਭਗ ਸਾਡੇ ਚਾਰ ਸਾਲ ਮਹਾਰਾਸ਼ਟਰ ਦੀ ਇਲੈਕਸ਼ਨ ਨੂੰ ਪਏ ਹੈਗੇ ਆ, ਤੇ ਲਗਭਗ ਚਾਰ ਸਾਲ ਹੀ ਜਿਹੜੇ ਹੈਗੇ ਆ ਸੈਂਟਰ ਦੀ ਇਲੈਕਸ਼ਨ ਨੂੰ ਪਏ ਹੈਗੇ ਆ। ਲੇਕਿਨ ਉਸ ਤੋਂ ਪਹਿਲਾਂ ਇੱਕ ਬਹੁਤ ਇੰਪੋਰਟੈਂਟ ਜਿਹੜੀ ਇਲੈਕਸ਼ਨ ਹੈਗੀ ਆ ਬਿਹਾਰ ਦੀ ਇਲੈਕਸ਼ਨ ਹੈ। ਬਿਹਾਰ ਦੀ ਇਲੈਕਸ਼ਨ ਦੇ ਵਿਚ ਅਗਰ ਕੁਛ ਨਾ ਕੁਛ ਜਿਹੜੇ ਯੂਪੀ ਦੇ ਕਾਫੀ ਬਿਹਾਰ ਦੇ ਮਾਈਗ੍ਰੈਂਟ ਤੇ ਈਵਨ ਕੋਈ ਬਿਜ਼ਨਸ ਹੈ ਜਿਹੜਾ ਨਾਰਥ ਇੰਡੀਆ ਨੂੰ ਬਿਲੋਂਗ ਕਰਦਾ ਹੈਗਾ, ਉਹਦੇ ਉੱਤੇ ਕੁਛ ਨਾ ਕੁਛ ਜਿਹੜਾ ਹੈਗਾ ਜਿਹੜੀ ਟਿੱਪਣੀਆਂ ਕੀਤੀਆਂ ਜਾਂਦੀਆਂ, ਕਿਆ ਉਹ ਬਿਹਾਰ ਦੀ ਇਲੈਕਸ਼ਨ ਇੰਪੈਕਟ ਕਰ ਸਕਦੀ ਹੈ? ਕਿਉਂਕਿ ਪਾਸਟ ਦੇ ਵਿਚ ਪਿਛਲੀ ਇਲੈਕਸ਼ਨ ਦੇ ਵਿਚ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ, ਸੁਸ਼ਾਂਤ ਸਿੰਘ ਰਾਜਪੂਤ ਜਿਹੜੇ ਬਿਹਾਰ ਨੂੰ ਬਿਲੋਂਗ ਕਰਦੇ ਸੀ, ਬਹੁਤ ਫੇਮਸ ਐਕਟਰ ਸੀ ਸੁਸ਼ਾਂਤ ਰਾਜਪੂਤ ਦਾ, ਜਿਹੜਾ ਕਿਹਾ ਜਾ ਰਿਹਾ ਸੀ ਕਿ ਮਰਡਰ ਹੈ, ਸੁਸਾਈਡ ਹੈ, ਇਹ ਪੁਲਿਸ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ, ਕੋਰਟਾਂ ਦੇ ਵਿਚ ਕੇਸ ਚੱਲ ਰਹੇ ਹੈਗੇ ਆ। ਉਸ ਟਾਈਮ ਉਧਵ ਠਾਕਰੇ ਸਾਹਿਬ ਦੀ ਗੌਰਮੈਂਟ ਸੀ, ਉਧਵ ਠਾਕਰੇ ਸਾਹਿਬ ਤੋਂ ਉਸ ਟਾਈਮ ਬਿਹਾਰ ਤੋਂ ਇੱਕ ਪੁਲਿਸ ਟੀਮ ਭੇਜੀ ਗਈ, ਉਹਦਾ ਨਾਲ ਕੋਪਰੇਟ ਨਾ ਕਰਕੇ ਬਿਹਾਰ ਦੀ ਇਲੈਕਸ਼ਨ, ਫਿਰ ਉਸੇ ਟਾਈਮ ਬਿਹਾਰ ਦੀ ਇਲੈਕਸ਼ਨ ਕੁਛ ਹੀ ਦਿਨਾਂ ਜਿਹੜੇ ਕੁਛ ਮਹੀਨਿਆਂ ਬਾਅਦ ਬਿਹਾਰ ਦੀ ਇਲੈਕਸ਼ਨ ਹੋਣੀ ਸੀ, ਉਹ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਸੀ, ਜਿਹਦੇ ਕਰਕੇ ਉੱਥੇ ਦੀ ਮੌਜੂਦਾ ਜਿਹੜੀ ਜੇਡੀਯੂ ਸਰਕਾਰ ਹੈ ਬੀਜੇਪੀ ਦੇ ਨਾਲ ਗਠਬੰਧਨ ਸੀ, ਤੇ ਉਹਨਾਂ ਨੂੰ ਉਸ ਇਲੈਕਸ਼ਨ ਦਾ ਫਾਇਦਾ ਹੋਇਆ। ਕਿਉਂਕਿ ਇਹ ਮੁੱਦਾ ਖਾਸ ਕੀ ਅਗਰ ਦੇਖਿਆ ਜਾਵੇ ਮਹਾਰਾਸ਼ਟਰ ਦੇ ਵਿਚ ਮਰਾਠੀ ਲੈਂਗੁਏਜ, ਤੇ ਉੱਥੇ ਯੂਪੀ ਤੇ ਬਿਹਾਰ ਦੇ ਵਿਚ ਆਪਣੇ ਲੋਕਾਂ ਉੱਤੇ ਜਿਹੜਾ ਮਹਾਰਾਸ਼ਟਰ ਦੇ ਵਿਚ ਕੋਈ ਵੀ ਵਾਰ ਟਿੱਪਣੀ ਹੁੰਦੀ ਹੈ ਤਾਂ ਉਹ ਜ਼ਰੂਰ ਇੰਪੈਕਟ ਕਰਦਾ ਹੈਗਾ। ਜੀ ਓਵਰ ਟੂ ਤੁਹਾਨੂੰ।
ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਅਰਵਿੰਦ ਜੀ, ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਾਂਗੇ। ਵਾਂਸ ਅਗੇਨ ਸਾਡੇ ਸਾਰੇ ਲਿਸਨਰਸ ਜੋ ਫ੍ਰੀਕੁਐਂਸੀ ਦੇ ਉੱਤੇ ਜੁੜ ਰਹੇ ਨੇ, ਅ ਵੈਰੀ ਵਾਰਮ ਵੈਲਕਮ। ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਐਂਡ ਦੇਖ ਰਹੇ ਹੋ ਚੈਨਲ ਵਾਈ ਵਾਈ ਮੀਡੀਆ ਐਵਰੀ ਡੇ। ਆਪਾਂ ਤੁਹਾਡੇ ਲਈ ਰਾਈਟ ਆਨ ਟਾਈਮ ਹਾਜ਼ਰ ਹੋ ਜਾਂਦੇ ਹਾਂ ਵਾਈ ਮੀਡੀਆ ਅਪਡੇਟਸ ਦੇ ਨਾਲ। ਸ਼ਹਿਰ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦਾ ਅਸੈਂਸ਼ਲ ਇਨਫੋਰਮੇਸ਼ਨ, ਤੁਸੀਂ ਟਿਊਨ ਇਨ ਰੱਖਣਾ ਆ ਚੈਨਲ ਵਾਈ ਐਂਡ ਰੇਡੀਓ ਵਾਈ ਫਾਰ ਆਲ ਦ ਅਪਡੇਟਸ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮਸ, ਜੇ ਤੁਸੀਂ ਘਰੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ, ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ। ਸਾਊਥ ਏਸ਼ੀਅਨ ਡੇਲੀ .com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਰੇਡੀਓ ਵਾਈ ਐਂਡ ਸਾਊਥ ਏਸ਼ੀਅਨ ਡੇਲੀ .com ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਕੋਈ ਵੀ ਜੇ ਸਪਾਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਰੀਚ ਆਊਟ ਕਰ ਸਕਦੇ ਹੋ ਨੰਬਰ ਟੂ ਕਾਲ 416-475-5000, ਦਰ 416-475-5000। ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਦੇ ਹਾਂ। ਜਲਦ ਹੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਵੈਦਰ ਅਪਡੇਟ ਤੁਹਾਡੇ ਲਈ ਬਿਲਕੁਲ ਆਪਾਂ ਪੇਸ਼ ਕਰਨੀ ਹੈ, ਵਾਈ ਮੀਡੀਆ ਥਾਟ ਆਫ ਦ ਡੇ ਦਾ ਵੀ ਬਿਲਕੁਲ ਸਮਾਂ ਹੁੰਦਾ ਜਾ ਰਿਹਾ, ਸੋ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਰੱਖਾਂਗੇ। ਅੱਗੇ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵਾਈ ਮੀਡੀਆ ਦੀ ਟੀਮ ਹੋਣ ਜਾ ਰਹੀ ਹੈ ਲਾਈਵ ਔਨ ਲੋਕੇਸ਼ਨ ਨਾਰਥ ਓਕਵਿਲ ਦੇ ਵਿਚ ਸੈਟਰਡੇ ਜੁਲਾਈ 12th ਨੂੰ 11 ਵਜੇ ਤੋਂ ਲੈ ਕੇ, ਕਿਉਂਕਿ ਸਟਾਲਿਨ ਹੋਮਸ ਬਹੁਤ ਹੀ ਬਿਊਟੀਫੁਲ ਕਲੈਕਸ਼ਨ ਤੁਹਾਡੇ ਲਈ ਲੈ ਕੇ ਆ ਰਿਹਾ ਆਈ ਵੀ ਰੂਜ ਫੇਜ 3, ਇੱਕ ਸਟਨਿੰਗ ਨਵੇਂ ਘਰਾਂ ਦੀ ਕਲੈਕਸ਼ਨ ਹੈ ਜੋ ਕਿ ਸਟਾਰਟ ਹੋ ਰਹੇ ਨੇ ਫਰੋਮ 1 million ਐਂਡ 11 ਲਾਈਕ ਬੇਸਿਕਲੀ ਤੁਹਾਨੂੰ 11 ਲੱਖ ਦੇ ਕਰੀਬ ਕਰੀਬ ਇਹ ਘਰ ਸਟਾਰਟ ਹੋ ਰਹੇ ਨੇ, ਸੋ ਬਹੁਤ ਹੀ ਵਧੀਆ ਪ੍ਰਾਈਸ ਪੁਆਇੰਟ ਹੈ। ਲੋਕੇਸ਼ਨ ਤੁਸੀਂ ਨੋਟ ਰੱਖਣੀ ਹੈ 515 ਡੰਡਾ ਸਟਰੀਟ ਟੂ ਵੈਸਟ, ਇੱਕ ਸਪੈਸ਼ਲ ਇਵੈਂਟ ਤੁਹਾਡੇ ਲਈ ਆਰਗੇਨਾਈਜ਼ ਕਰ ਰਿਹਾ ਐਂਡ ਜੇ ਤੁਸੀਂ ਵਾਈ ਮੀਡੀਆ ਦੀ ਟੀਮ ਨੂੰ ਜੁਆਇਨ ਕਰ ਰਹੇ ਹੋ ਜੋ ਕਿ ਨਾਰਥ ਓਕਵਿਲ ਦੇ ਵਿਚ ਸੈਟਰਡੇ ਜੁਲਾਈ 12th ਨੂੰ ਆਪਾਂ ਲਾਈਵ ਆਨ ਲੋਕੇਸ਼ਨ ਹੋਵਾਂਗੇ 11 ਵਜੇ ਤੋਂ ਲੈ ਕੇ, ਤੁਹਾਡੇ ਕੋਲ ਚਾਂਸ ਹੋਏਗਾ ਇਨਸੈਂਟਿਵ ਦੇ ਵਿਚ 20,000 ਤੋਂ ਵੀ ਜ਼ਿਆਦਾ ਬੋਨਸਿਸ ਦੇ ਵਿਚ ਸੇਵ ਕਰਨ ਦਾ। ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ starlanehomes.com, ਦੈਟ ਇਜ਼ starlanehomes.com। ਵਨਸ ਅਗੇਨ ਲੋਕੇਸ਼ਨ ਨੋਟ ਰੱਖੋ, 515 ਡੰਡਾਸ ਸਟਰੀਟ ਵੈਸਟ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਸਿਟੀ ਆਫ ਬ੍ਰੈਂਪਟਨ। ਇੱਕ ਸੰਦੇਸ਼ ਹੈ ਸਿਟੀ ਆਫ ਬ੍ਰੈਂਪਟਨ ਵੱਲੋਂ, ਵਧੀਆ ਨੇਬਰਸ ਬਹੁਤ ਜ਼ਰੂਰੀ ਨੇ ਇੱਕ ਵਧੀਆ ਕਮਿਊਨਿਟੀ ਨੂੰ ਬਣਾਉਣ ਦੇ ਲਈ। ਸੋ ਆਪਣੇ ਜਿਹੜੇ ਯਾਰਡਸ ਨੇ ਉਹਨਾਂ ਨੂੰ ਹਮੇਸ਼ਾ ਮੇਨਟੇਨ ਰੱਖੋ, ਐਕਸੈਸਿਵ ਨੋਇਜ਼ ਨਾ ਕਰੋ, ਸਾਈਡ ਵਾਕਸ ਐਂਡ ਬਾਈਕ ਲੇਨਸ ਨੂੰ ਹਮੇਸ਼ਾ ਕਲੀਅਰ ਰੱਖੋ। ਐਂਡ ਜਿਹੜੇ ਵਹੀਕਲਸ ਦੀ ਪਾਰਕਿੰਗ ਹੈ ਉਹ ਤੁਸੀਂ 2 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਬੇਸਿਕਲੀ ਰਸ਼ ਆਵਰਸ ਦੇ ਦੌਰਾਨ ਅਤੇ 3 ਘੰਟੇ ਤੋਂ ਜ਼ਿਆਦਾ ਅਵੋਇਡ ਕਰੋ। ਫਾਰ ਐਨੀ ਫਰਦਰ ਇਨਫੋਰਮੇਸ਼ਨ ਤੁਸੀਂ ਵਿਜ਼ਿਟ ਕਰ ਸਕਦੇ ਹੋ brampton.ca/bylaws ਦੇ ਉੱਤੇ, ਦੈਟ ਇਜ਼ brampton.ca/bylaws। ਪੀਕੇ ਸਬਰਵਾਲ, You know them, you trust them. Team Sabarwal, your real estate solution. Real estate ka koi bhi sawal, PK Sabarwal ji nu contact kar sakte ho 647-299-4757 de utte. That is 647-299-4757 de utte. HKC Construction, built with the best. HKC Construction rank karde ne among Canada's the most, like one of the fastest growing companies. ਇਹ ਸਪੈਸ਼ਲਾਈਜ਼ ਕਰਦੇ ਨੇ ਜਨਰਲ ਕੰਟਰੈਕਟਿੰਗ, ਡਿਜ਼ਾਈਨ ਬਿਲਡ ਸਰਵਿਸਿਜ਼, ਇੰਟੀਰੀਅਰ ਫਿਟ ਆਊਟਸ ਐਂਡ ਫੁੱਲ ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ। ਐਨੀ ਫਰਦਰ ਇਨਫੋਰਮੇਸ਼ਨ, ਇਹਨਾਂ ਦੇ ਹੈੱਡਕੁਆਰਟਰਸ ਲੋਕੇਟਡ ਨੇ 145 ਟ੍ਰੇਡਰਸ ਬੁਲੇਵਾਰਡ, ਈਸਟ ਮਿਸੀਸਾਗਾ ਦੇ ਵਿੱਚ। ਇੰਸਟਾ ਡੀਲਸ, ਅਟੈਂਸ਼ਨ GTA, ਤਿਆਰ ਹੋ ਜਾਓ ਮੈਸਿਵ ਸੇਵਿੰਗਸ ਦੇ ਲਈ ਐਟ ਇੰਸਟਾ ਡੀਲਸ। ਤੁਹਾਡਾ ਆਪਣਾ ਲੋਕਲ ਮਿੰਨੀ ਵਾਲਮਾਰਟ ਲੋਕੇਟਡ ਹੈ 1730 ਸਟੀਲਜ਼ ਐਵੈਨਿਊ ਈਸਟ, ਸਟੀਲਸ ਐਂਡ ਐਡਵਾਂਸ ਬੁਲੇਵਾਰਡ ਦੇ ਉੱਤੇ। ਇੱਥੇ ਤੁਸੀਂ ਸੇਵ ਕਰ ਸਕਦੇ ਹੋ ਅਪ ਟੂ 50-60% ਔਨ ਐਵਰੀਥਿੰਗ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਇਹਨਾਂ ਦੀ ਲੋਕੇਸ਼ਨ ਨੋਟ ਰੱਖਣੀ ਹੈ, ਵਾਂਸ ਅਗੇਨ 1730 ਸਟੀਲਜ਼ ਐਵੈਨਿਊ ਈਸਟ। ਨੰਬਰ ਟੂ ਕਾਲ ਇਜ 905-909-9400, ਦੈਟ ਇਜ਼ 905-909-9400. Hillsview Town Home. Imagine a place where city life meets nature, where tradition blends seamlessly with modern design and finished basements. Koi vi tuhanu information chahidi hai, tusi reach out karna hai inna di location de utte, Hillsview Town Home. And once again, koi vi jankari chahidi hai, give a call to Y Media 416-475-5000. Today's weather update. Y Media weather update is brought to you by King's Plate. It's not just any race, it's the King's Plate. August the 16th nu at Woodbine Racetracks. Grab karo apni tickets at kingsplate.com and rule the day. Ede naal hi once again tuhade ko chance hai tusi King's Plate diyan jo tickets jitna chahunde ho tusi lucky draw de vich hissa le sakde ho. Y Media nu reach out karo. ਨੰਬਰ ਆਫ ਟਿਕਟਸ, ਆਪਣਾ ਨਾਮ ਤੁਸੀਂ ਡਰਾਅ ਦੇ ਵਿੱਚ ਲਿਖ ਕੇ ਟੈਕਸਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 416-475-5000 ਦੇ ਉੱਤੇ। ਟੁਡੇਜ਼ ਵਾਈ ਮੀਡੀਆ ਵੈਦਰ ਅਪਡੇਟ। ਰਾਈਟ ਨਾਓ ਟੈਂਪਰੇਚਰ ਦੀ ਜੇ ਆਪਾਂ ਗੱਲ ਕਰੀਏ, ਇਟ ਇਜ਼ 25°C। ਇਟਸ ਅ ਪਾਰਸ਼ਲੀ ਕਲਾਉਡੀ ਡੇ, ਬਹੁਤ ਹੀ ਬਿਊਟੀਫੁਲ ਸਨਲਾਈਟ ਇਸ ਟਾਈਮ ਸਾਨੂੰ ਬਾਹਰ ਜੋ ਹੈ ਦੇਖਣ ਨੂੰ ਮਿਲ ਰਹੀ ਹੈ। ਜੇ ਤੁਹਾਡੇ ਕੋਲ ਟਾਈਮ ਹੈ, ਯੂ ਸ਼ੁੱਡ ਗੋ ਆਊਟ ਐਂਡ ਥੋੜੀ ਜਿਹੀ ਸਨਲਾਈਟ ਅੱਜ ਜ਼ਰੂਰ ਲੈਣੀ ਚਾਹੀਦੀ ਹੈ, ਬਿਕੋਜ਼ ਬਹੁਤ ਹੀ ਪਿਆਰੀ ਲਾਈਕ ਰਾਈਟ ਨਾਓ ਜਿਹੜੀ ਧੁੱਪ ਆ, ਸਵੇਰ ਦੀ ਧੁੱਪ ਹੁੰਦੀ ਆ, ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਵਧੀਆ ਹੁੰਦੀ ਆ। ਸੋ ਦਿਸ ਇਜ਼ ਅ ਗੁੱਡ ਟਾਈਮ ਇਫ ਯੂ ਵਾਂਟ ਟੂ ਹੈਵ ਸਮ ਸਨ ਬਾਥ। ਐਂਡ ਇਹਦੇ ਨਾਲ ਹੀ ਜੋ ਮੈਕਸੀਮਮ ਟੈਂਪਰੇਚਰ ਹੈ ਸਾਨੂੰ ਅੱਜ 28°C ਤੱਕ ਦੇਖਣ ਨੂੰ ਮਿਲੇਗਾ। It's a mix of sun and clouds. 20°C to leke 28°C tak jo temperature hai range karega. Idhe naal hi Tuesday, tomorrow it's a mix of sun and clouds once again. Maximum temperature 27°C tak dekhne ko milega. Wednesday to leke Saturday tak sanu dikh rahe ne barish de chances. Je tusi travel kar rahe ho, so tusi thoda ja like cautious hoke zarur travel karo is week de end de vich, kyunki barish de kafi chances ne. ਸਨਸੈਟ ਸਾਨੂੰ 9 ਵਜੇ ਦੇ ਕਰੀਬ ਹੀ ਦੇਖਣ ਨੂੰ ਮਿਲ ਰਿਹਾ ਹੈ। ਬਾਰਿਸ਼ ਦੇ ਅੱਜ ਕੋਈ ਪ੍ਰੈਸੀਪੀਟੇਸ਼ਨ ਦੇ ਕੋਈ ਚਾਂਸਿਸ ਨਹੀਂ ਹੈਗੇ। ਫੀਲਸ ਲਾਈਕ ਟੈਂਪਰੇਚਰ ਥੋੜਾ ਜਿਹਾ ਇਸ ਟਾਈਮ ਵਾਰਮ ਹੈ, ਇਟਸ 26°C। ਸੋ ਵਾਂਸ ਅਗੇਨ ਟੁਡੇ ਇਟਸ ਅ ਪਾਰਸ਼ਲੀ ਕਲਾਉਡੀ ਡੇ ਵਿਦ ਮੈਕਸੀਮਮ ਟੈਂਪਰੇਚਰ ਅਪ ਟੂ 28°C ਐਂਡ ਰਾਈਟ ਨਾਓ ਟੈਂਪਰੇਚਰ ਇਜ 25°C, ਫੀਲਸ ਲਾਈਕ ਇਜ 26°C। ਦੈਟ ਵਾਜ ਆਰ ਵੈਦਰ ਅਪਡੇਟ। ਜਲਦ ਹੀ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਵਾਈ ਮੀਡੀਆ ਥਾਟ ਆਫ ਦ ਡੇ। ਐਂਡ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰਸ ਸਾਡੇ ਸਾਰੇ ਲਿਸਨਰਸ ਲਈ ਆਪਾਂ ਜ਼ਰੂਰ ਸ਼ੇਅਰ ਕਰ ਦਈਏ। built right construction. ਜੇ ਤੁਸੀਂ ਵੀ ਆਪਣੀ ਬੇਸਮੈਂਟ ਨੂੰ ਇੱਕ ਡਾਰਕ ਸਟੋਰੇਜ ਸਪੇਸ ਦੇ ਵਿੱਚ ਕਨਵਰਟ ਕਰ ਦਿੱਤਾ ਆ ਤਾਂ ਬਿਲਟ ਰਾਈਟ ਕੰਸਟਰਕਸ਼ਨ ਨੂੰ ਤੁਸੀਂ ਬਿਲਕੁਲ ਕੰਟੈਕਟ ਕਰਨਾ ਆ। ਬਿਲਟ ਰਾਈਟ ਕੰਸਟਰਕਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਨੇ ਸਪੈਸ਼ਲਾਈਜ਼ਡ ਸਰਵਿਸਿਜ਼। ਇਹ ਸਪੈਸ਼ਲਾਈਜ਼ ਕਰਦੇ ਨੇ ਲੀਗਲ ਬੇਸਮੈਂਟਸ ਦੇ ਵਿੱਚ, ਹੋਮ ਰੈਨੋਵੇਸ਼ਨਸ ਦੇ ਵਿੱਚ। ਸਟਨਿੰਗ ਕਲੈਕਸ਼ਨ ਇਹਨਾਂ ਕੋਲ ਬਿਲਕੁਲ ਆਉਂਦੀ ਹੈ, ਤੁਸੀਂ ਇਹਨਾਂ ਦਾ ਕੰਮ ਦੇਖ ਸਕਦੇ ਹੋ। ਪ੍ਰੋਫੈਸ਼ਨਲ ਸਰਵਿਸਿਜ਼ ਨੇ, ਐਕਸਪੀਰੀਅੰਸਡ ਪ੍ਰੋਫੈਸ਼ਨਲਸ ਨੇ। ਸੋ ਕੋਈ ਵੀ ਤੁਹਾਨੂੰ ਜੇ ਜਾਣਕਾਰੀ ਚਾਹੀਦੀ ਹੈ ਤੁਸੀਂ ਬਿਲਟ ਰਾਈਟ ਕੰਸਟਰਕਸ਼ਨ ਨੂੰ ਕੰਟੈਕਟ ਕਰਨਾ ਹੈ 6475885889 ਦੇ ਉੱਤੇ। ਡੂ ਇਟ ਵਾਂਸ ਐਂਡ ਡੂ ਇਟ ਰਾਈਟ, ਬਿਲਟ ਰਾਈਟ ਕੰਸਟਰਕਸ਼ਨ। ਆਰਨ ਮਿਲਸ ਮਿਤਸੁਬਿਸ਼ੀ, ਡਿਸਕਵਰ ਕਰੋ ਪਰਫੈਕਟ ਮਿਤਸੁਬਿਸ਼ੀ ਵਿਦ ਆਰਨ ਮਿਲਸ ਮਿਤਸੁਬਿਸ਼ੀ। ਚਾਹੇ ਤੁਸੀਂ ਨਵੀਂ ਗੱਡੀ ਲੈਣਾ ਚਾਹੁੰਦੇ ਹੋ, ਚਾਹੇ ਬਰਾਊਜ਼ ਕਰਨਾ ਚਾਹੁੰਦੇ ਹੋ ਕਾਰ ਲੋਟ, ਤੁਸੀਂ ਬਿਲਕੁਲ ਰੀਚ ਆਊਟ ਕਰਨਾ ਹੈ। ਇਹਨਾਂ ਦਾ ਨੰਬਰ ਨੋਟ ਰੱਖੋ 9058288488 ਦੇ ਉੱਤੇ। ਲੋਕੇਸ਼ਨ ਇਜ 2477 ਮੋਟਰਵੇ ਬੁਲਵਾਰਡ, ਮਿਸੀਸਾਗਾ, ਵਾਲਟਰਾ ਸਟੋਰੇਜ, ਬ੍ਰਾਂਪਟਨ। ਅਟੈਂਸ਼ਨ ਬ੍ਰਾਂਪਟਨ ਫੈਮਿਲੀਜ਼, ਜੇ ਤੁਸੀਂ ਸਕੁਈਜ਼ਡ ਇਨ ਫੀਲ ਕਰ ਰਹੇ ਹੋ, ਵਾਲਟਰਾ ਸਟੋਰੇਜ ਬ੍ਰਾਂਪਟਨ ਤੁਹਾਡੇ ਲਈ ਤਿਆਰ ਨੇ। ਇਹ ਲੋਕੇਟਡ ਨੇ, ਲੋਕੇਸ਼ਨ ਨੋਟ ਰੱਖੋ 125 ਆਰ ਐਨ ਸਾਈਡ ਡਰਾਈਵ। ਸੋਲੂਸ਼ਨ ਲੈ ਕੇ ਆਉਂਦੇ ਨੇ, ਡਿਸਕਵਰ ਕਰੋ ਸਿਕਿਓਰ ਕਲਾਈਮੇਟ ਕੰਟਰੋਲ ਯੂਨਿਟਸ ਅਵੇਲੇਬਲ 24/7 with easy access and unbeatable security to protect your treasures. Starting rate is just $20. Enjoy kar sakte ho extra savings de vich and book kar sakte ho online, because jadon online tusi book karde ho there is zero cancellation charges and no admin fees. Zyada jankari de layi tusi reach out karna hai waltra.ca de utte, that is waltra.ca. Ontario Virtual School, ਇੱਕ ਇੰਸਪੈਕਟਡ ਆਨਲਾਈਨ ਹਾਈ ਸਕੂਲ ਹੈ। ਜੇ ਤੁਸੀਂ ਵੀ ਆਪਣੀਆਂ ਸਕਿੱਲਸ ਅਪਗ੍ਰੇਡ ਕਰਨਾ ਚਾਹੁੰਦੇ ਹੋ, ਆਈ ਥਿੰਕ ਸਕਿੱਲਸ ਆਰ ਵੈਰੀ ਇੰਪੋਰਟੈਂਟ, ਜਿੰਨਾ ਜ਼ਿਆਦਾ ਆਪਾਂ ਸਿੱਖਦੇ ਰਹੀਏ ਜ਼ਿੰਦਗੀ ਦੇ ਵਿੱਚ ਉਹ ਬਹੁਤ ਜ਼ਰੂਰੀ ਹੁੰਦਾ ਆ। ਲਾਈਫ ਇਜ਼ ਆਲ ਅਬਾਊਟ ਲਰਨਿੰਗ ਐਂਡ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਹੈਗੇ ਹੋ, ਐਕਸਲੈਂਸ ਨੂੰ ਅਚੀਵ ਕਰਨਾ, ਆਪਣੇ ਕੰਮ ਦੇ ਵਿੱਚ ਆਪਣਾ ਬੈਸਟ ਦੇਣਾ, ਆਈ ਥਿੰਕ ਦੈਟਸ ਹਾਊ ਵੀ ਆਲ ਸ਼ੁੱਡ ਸਟ੍ਰਾਈਵ ਐਂਡ ਥਰਾਈਵ ਇਨ ਆਰ ਲਾਈਫ, ਇਜ਼ਨਟ ਇਟ। ਸੋ ਤੁਸੀਂ ਵੀ ਜੇ ਸਕਿੱਲਸ ਅਪਗ੍ਰੇਡ ਕਰਨੀਆਂ ਨੇ, ਓਨਟੈਰੀਓ ਵਰਚੁਅਲ ਸਕੂਲ, ਇਹਨਾਂ ਦੀ ਵੈਬਸਾਈਟ ਹੈ ontariovirtualschool.ca। ਸਰਟੀਫਾਈਡ ਟੀਚਰਸ ਨੇ, 24/7 ਤੁਹਾਨੂੰ ਸਪੋਰਟ ਮਿਲਦਾ ਆ। ਇੰਡੀਆ ਸਟੇਸਟ ਗ੍ਰੋਸਰੀ ਸਟੋਰ ਐਂਡ ਰੈਸਟੋਰੈਂਟ, ਗ੍ਰੋਸਰੀ ਸਟੋਰ ਹੈ ਇੰਡੀਆ ਸਟੇਸਟ, ਬਹੁਤ ਹੀ ਵਧੀਆ, ਮੇਵਿਸ ਰੋਡ ਲਾਸਨ ਤੇ ਲੋਕੇਟਡ ਹੈ। ਤਿੰਨ ਲੋਕੇਸ਼ਨ ਤੁਹਾਨੂੰ ਸਰਵ ਕਰਦੇ ਨੇ, ਨਵਦੀਪ ਬੱਗਾ ਜੀ। ਜੀਟੀਏ ਦੇ ਹੋਮ ਬਾਇਰਸ ਤੇ ਸੈਲਰਸ, ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਚਾਹੇ ਘਰ ਵੇਚਣਾ ਚਾਹੁੰਦੇ ਹੋ, ਨਵਦੀਪ ਬੱਗਾ ਜੀ ਫਰੋਮ ਰੀਮੈਕਸ ਐਕਸਲੈਂਸ ਤੁਹਾਡੇ ਲਈ ਬਿਲਕੁਲ ਤਿਆਰ ਨੇ। ਸਟੇਜਿੰਗ ਤੋਂ ਲੈ ਕੇ ਪ੍ਰੋਪਰ ਸਾਰੀ ਗਾਈਡੈਂਸ ਤੁਹਾਨੂੰ ਇੱਥੇ ਮਿਲਦੀ ਹੈ, ਲਿਸਟਿੰਗ ਸਟੇਜਿੰਗ ਤੋਂ ਲੈ ਕੇ ਘਰ ਦੀ ਚਾਬੀ ਤੱਕ। ਨਵਦੀਪ ਬੱਗਾ ਜੀ ਤੁਹਾਡੇ ਹਰ ਕਦਮ ਦੇ ਉੱਤੇ ਤੁਹਾਡੇ ਨਾਲ ਰਹਿਣਗੇ। ਕਾਲ ਕਰੋ ਰੀਮੈਕਸ ਐਕਸਲੈਂਸ, ਨਵਦੀਪ ਬੱਗਾ, 6477034958। ਅਦਰਕ ਯਾਰਕਵਿਲ, ਐਕਸਪੀਰੀਅੰਸ ਕਰੋ ਐਸੈਂਸ ਆਫ ਫਾਈਨ ਇੰਡੀਅਨ ਡਾਇਨਿੰਗ ਐਟ ਐਮਜੇਜੇ ਹਾਸਪਿਟੈਲਿਟੀਜ਼ ਅਦਰਕ ਯਾਰਕਵਿਲ। ਟੋਰਾਂਟੋ ਦਾ ਇੱਕ ਮਿਸ਼ਲਨ ਸਟਾਰ ਰੈਸਟੋਰੈਂਟ, ਜਿੱਥੇ ਤੁਹਾਨੂੰ ਮਿਲਦੀਆਂ ਨੇ ਬੈਸਟ ਡਿਸ਼ਿਜ਼, ਮਾਡਰਨ ਆਰਟਿਸਟਰੀ ਐਂਡ ਔਥੈਂਟਿਕ ਫਲੇਵਰਸ ਐਂਡ ਪਰਫੈਕਟ ਬਲੈਂਡ ਆਫ। ਜੇ ਤੁਸੀਂ ਪ੍ਰੋਪਰ ਇੰਜੋਏ ਕਰਨਾ ਚਾਹੁੰਦੇ ਹੋ ਵਾਈਨਸ, ਤਾਂ ਪ੍ਰੋਪਰ ਫੂਡ ਦੇ ਨਾਲ ਪਰਫੈਕਟ ਬਲੈਂਡ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ। ਅਦਰਕ ਯਾਰਕਵਿਲ, ਜ਼ਿਆਦਾ ਇਨਫੋਰਮੇਸ਼ਨ ਲਈ ਤੁਸੀਂ ਵਿਜ਼ਿਟ ਕਰਨਾ ਹੈ adrakyorkville.ca, where tradition meets innovation. Insurance Tiger, Insurance Tiger for all your insurance needs. Contact karo Insurance Tiger nu at 416-224-2800 de utte. ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਰੱਖਦੇ ਹਾਂ। ਕਾਫੀ ਸਾਰੀ ਇੰਪੋਰਟੈਂਟ ਅਪਡੇਟਸ ਤੁਹਾਡੇ ਲਈ ਬਿਲਕੁਲ ਆਪਾਂ ਕੰਟੀਨਿਊ ਰੱਖਣੀਆਂ ਨੇ। ਐਂਡ ਇਹਦੇ ਨਾਲ ਹੀ ਵਾਂਸ ਅਗੇਨ ਸਮਾਂ ਬਿਲਕੁਲ ਹੋ ਚੁੱਕਿਆ ਆ ਵਾਈ ਮੀਡੀਆ ਥਾਟ ਆਫ ਦ ਡੇ ਦਾ। ਜਲਦ ਹੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਟੁਡੇਜ਼ ਵਾਈ ਮੀਡੀਆ ਥਾਟ ਆਫ ਦ ਡੇ। ਟੁਡੇਜ਼ ਥਾਟ ਆਫ ਦ ਡੇ ਇਜ਼ ਸਲੋ ਡਾਊਨ, ਕਾਮ ਡਾਊਨ, ਡੋਂਟ ਵਰੀ, ਡੋਂਟ ਹਰੀ, ਟਰਸਟ ਦ ਪ੍ਰੋਸੈਸ। ਟੁਡੇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ slow down, calm down, don't worry, don't hurry, trust the process. ਕਈ ਵਾਰੀ ਆਪਾਂ ਆਪਣੀ ਲਾਈਫ ਦੇ ਵਿੱਚ ਕਾਫੀ ਜ਼ਿਆਦਾ ਇੱਕ ਰੇਸ ਦੇ ਵਿੱਚ ਹੁੰਦੇ ਹਾਂ, ਸਮਟਾਈਮਸ ਵਿਦ ਅਦਰ ਪੀਪਲ ਅਰਾਊਂਡ ਅਸ, ਸਮਟਾਈਮਸ ਵਿਦ ਆਰਸੈਲਵਸ, ਇਜ਼ਨਟ ਇਟ। ਵੀ ਆਲਵੇਜ਼ ਫੀਲ ਕਿ ਜੋ ਚੀਜ਼ਾਂ ਅਸੀਂ ਕਰ ਰਹੇ ਹਾਂ ਇਹ ਤੋਂ ਬੈਟਰ ਹੋ ਸਕਦੀ ਆ। ਐਟ ਐਂਡ ਆਫ ਦ ਡੇ ਐਜ਼ ਅ ਹਿਊਮਨ ਮਾਇੰਡ ਦੀ ਜੇ ਆਪਾਂ ਐਵੋਲਿਊਸ਼ਨ ਦੀ ਗੱਲ ਕਰੀਏ, ਸਾਡੀ ਬ੍ਰੇਨ ਕੰਮ ਕਰਦੀ ਆ ਕਿ ਜਿਹੜੀਆਂ ਚੀਜ਼ਾਂ ਸਹੀ ਚੱਲ ਰਹੀਆਂ ਨੇ ਦੈਟਸ ਐਗਜ਼ੈਕਟਲੀ ਫਾਈਨ ਬਟ ਵੀ ਆਰ ਫੋਕਸਿੰਗ ਔਨ ਥਿੰਗਸ ਵਿਚ ਆਰ ਨਾਟ ਗੋਇੰਗ ਰਾਈਟ ਇਨ ਆਰ ਲਾਈਫ ਦੈਟਸ ਹਾਊ ਹਿਊਮਨ ਬ੍ਰੇਨ ਹੈਜ਼ ਬੀਨ ਇਵੋਲਵਡ ਐਂਡ ਇਹੀ ਚੀਜ਼ ਦੇ ਕਰਕੇ ਦਿਸ ਇਜ਼ ਅ ਪੋਜ਼ਿਟਿਵ ਥਿੰਗ ਕਿਉਂਕਿ ਜੇ ਇਹ ਚੀਜ਼ ਨਾ ਹੁੰਦੀ ਤਾਂ ਇਨਸਾਨ ਇੰਪਰੂਵ 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 ਨਾ ਕਰਦਾ ਕਿਸੇ ਵੀ ਫੀਲਡ ਦੇ ਵਿਚ ਸੋ ਜਦੋਂ ਆਪਾਂ ਇਸ ਚੀਜ਼ ਦੀ ਗੱਲ ਕਰਦੇ ਹਾਂ ਇੰਪੋਰਟੈਂਟ ਐਲੀਮੈਂਟ ਇਹ ਆ ਕਿ ਕਈ ਵਾਰੀ ਨਾ ਅਸੀਂ ਜ਼ਿੰਦਗੀ ਦੇ ਵਿਚ ਭੱਜਦੇ ਜਾਂਦੇ ਹਾਂ ਵੀ ਆਰ ਜਸਟ ਰਨਿੰਗ 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 ਹਰ ਦਿਨ ਉਹੀ ਤੁਸੀਂ ਰੁਟੀਨ ਜੀ ਰਹੇ ਹੋ ਸਾਰੇ ਕੰਮ ਕਰ ਰਹੇ ਹੋ ਥੋੜਾ ਜਿਹਾ ਠਹਿਰ ਕੇ ਜਦੋਂ ਆਪਾਂ ਦੇਖਦੇ ਹਾਂ ਇੱਕ ਹਫ਼ਤੇ ਦੇ ਵਿਚ ਨਾ ਵਾਈ ਦੇਰ ਇਜ਼ ਸੰਡੇ ਇੱਕ ਸੰਡੇ ਜ਼ਰੂਰ ਹੁੰਦਾ ਆ ਕਿ ਤੁਸੀਂ ਰਿਲੈਕਸ ਕਰੋ ਆਪਣੀ ਜਿਹੜੀ ਮੰਡੇ ਟੂ ਫਰਾਈਡੇ ਮੰਡੇ ਟੂ ਸੈਟਰਡੇ ਦੀ ਲਾਈਫ ਹੈ ਉਹਨੂੰ ਐਨਾਲਾਈਜ਼ ਕਰ ਪਾਓ ਰਿਲੈਕਸ ਹੋ ਕੇ ਦੇਖ ਪਾਓ ਕਿ ਵਟ ਐਗਜ਼ੈਕਟਲੀ ਡੂ ਆਈ ਵਾਂਟ ਸੋ ਜਿਹੜਾ ਰੀਚਾਰਜ ਕਰਨਾ ਹੁੰਦਾ ਨਾ ਆਪਣੇ ਆਪ ਨੂੰ ਇਨ ਐਵਰੀ ਆਸਪੈਕਟ ਇਟਸ ਵੈਰੀ ਇੰਪੋਰਟੈਂਟ ਹਰੇਕ ਆਸਪੈਕਟ ਦੇ ਵਿਚ ਜਦੋਂ ਤੁਸੀਂ ਪ੍ਰੋਪਰਲੀ ਰੁਕ ਕੇ ਐਨਾਲਾਈਜ਼ ਕਰਕੇ ਦੇਖਦੇ ਹੋ ਕਿ ਦਿਸ ਇਜ਼ ਸਮਥਿੰਗ ਆਈ ਐਮ ਸਪੋਜ਼ ਟੂ ਡੂ ਦਿਸ ਇਜ਼ ਵਾਟ ਆਈ ਸ਼ੁੱਡ ਬੀ ਡੂਇੰਗ ਉਹ ਬਹੁਤ ਜ਼ਰੂਰੀ ਹੁੰਦਾ ਆ ਕਈ ਵਾਰੀ ਨਾ ਰੁਕ ਕੇ ਐਨਾਲਾਈਜ਼ ਕਰਕੇ ਚੀਜ਼ ਨੂੰ ਪਲਾਨ ਆਊਟ ਕਰਕੇ ਕਰਨਾ ਇਜ਼ ਬੈਟਰ ਦੈਨ ਜਸਟ ਗੋਇੰਗ ਫੋਰਵਰਡ ਜਦੋਂ ਤੁਸੀਂ ਇੱਕ ਉਹ ਮਾਈਂਡਸੈਟ ਦੇ ਨਾਲ ਚੱਲਦੇ ਹੋ ਕਿ ਵੀ ਜਸਟ ਹੈਵ ਟੂ ਡੂ ਦਿਸ ਥਿੰਗ ਦੈਟ ਇਜ਼ ਗੁੱਡ ਐਜ਼ ਵੈਲ ਬਟ ਇੱਕ ਇੰਪੋਰਟੈਂਟ ਚੀਜ਼ ਹੁੰਦੀ ਆ ਕਿ ਐਨਾਲਾਈਜ਼ ਕਰਕੇ ਰੁਕ ਕੇ ਤੁਸੀਂ ਆਰਾਮ ਦੇ ਨਾਲ ਸੋਚ ਕੇ ਚੀਜ਼ਾਂ ਨੂੰ ਕਰ ਰਹੇ ਹੋ ਸੋ ਥਾਟ ਆਫ ਦ ਡੇ ਦੇ ਉੱਤੇ ਬਿਲਕੁਲ ਆਪਾਂ ਡਿਸਕਸ਼ਨ ਕੰਟੀਨਿਊ ਰੱਖਾਂਗੇ ਜਲਦ ਹੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000. The biggest South Asian media group, Y Media. Y Media.
Now give your business new wings with Y Media. To advertise with us, call us at 416-475-5000. 416-475-5000.
खबरों की रफ्तार के साथ कदम से कदम मिलाकर चलने का बहुत ही आसान तरीका स्टे कनेक्टेड विद Y मीडिया रेडियो Y सुनने के लिए डायल करें 647-910-5000
यू कैन लिसन टू द हेडलाइंस एनीवेयर But we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਹਿਗੁਰੂ
ਜੀ ਦੀ ਮੇਹਰ ਆ ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਚ ਹੋਣਗੇ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ
ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਮੇਰੇ ਪਰਮਾਤਮਾ ਦੀ ਬਹੁਤ ਸ਼ੁਕਰ ਹੈ ਔਰ ਵੀਕਐਂਡ ਬੜਾ ਵਧੀਆ ਬੀਤਿਆ ਵਾਪਸ ਫੇਰ ਅਸੀਂ ਸਾਰੇ ਕੰਮ ਕਰ ਦੇ ਉੱਤੇ ਪਹੁੰਚ ਚੁੱਕੇ ਹੈਗੇ ਆ ਔਰ ਇਸ ਵੀਕਐਂਡ ਦੇ ਉੱਤੇ ਕਾਫੀ ਕੁਛ ਕੀਤਾ ਥੋੜੇ ਜਿਹੇ ਕੰਮ ਵੀ ਕੀਤੇ ਕੁਛ ਆਰਾਮ ਵੀ ਕੀਤਾ ਐਂਡ ਆਲ ਐਜ਼ ਆਲਵੇਜ਼ ਬੈਡਮਿੰਟਨ ਵੀ ਖੇਲਿਆ ਤੇ ਮੂਵੀਜ਼ ਵੀ ਦੇਖੀਆਂ ਸੋ ਵਧੀਆ ਰਿਹਾ ਓਵਰਆਲ ਜਿਹੜਾ ਵੀਕਐਂਡ ਹੈ ਸੋ ਮੂਵੀ ਰਿਵਿਊ ਵੀ ਕਰਾਂਗੇ ਔਰ ਸਭ ਤੋਂ ਜ਼ਿਆਦਾ ਜੋ ਕੰਮ ਕੀਤਾ ਉਹਦੇ ਬਾਰੇ ਤਾਂ ਡਿਟੇਲ ਰਿਪੋਰਟ ਲੈ ਕੇ ਅਸੀਂ ਹਾਜ਼ਰ ਹੀ ਹੈ ਉਹ ਹੈ ਕ੍ਰਿਕਟ ਸੋ ਬਹੁਤ ਹੀ ਰੋਮਾਂਚਕ ਮੈਚ ਔਰ ਇਹਦੇ ਵਿਚ ਇੰਡੀਆ ਦੀ ਸ਼ਾਨਦਾਰ ਜਿੱਤ ਸੋ ਸ਼ੁਭਮਨ ਗਿੱਲ ਕਿਆ ਕਮਾਲ ਦੀ ਕਪਤਾਨੀ ਕਿਆ ਕਮਾਲ ਦੀ ਬੱਲੇਬਾਜ਼ੀ ਸੋ ਉਹਦੀ ਰਿਪੋਰਟ ਔਰ ਹੋਰ ਬਹੁਤ ਕੁਛ ਹੈ ਕਾਫੀ ਸਾਰੀਆਂ ਖ਼ਬਰਾਂ ਨੇ ਬ੍ਰਿਕਸ ਸਮਿਟ ਹੋਇਆ ਉਹਦੀ ਰਿਪੋਰਟ ਵੀ ਤੁਹਾਡੇ ਲਈ ਅਸੀਂ ਜ਼ਰੂਰ ਪੇਸ਼ ਕਰਾਂਗੇ ਬ੍ਰਿਕਸ ਦੇ ਸਮਿਟ ਦੀ ਵੀ ਗੱਲ ਕਰਾਂਗੇ ਔਰ ਜੋ ਹੋਰ ਲੇਟੈਸਟ ਡਿਵੈਲਪਮੈਂਟ ਜਿਹੜੀਆਂ ਹੋ ਰਹੀਆਂ ਨੇ ਉਹਦੀ ਵੀ ਕਾਫੀ ਡਿਟੇਲ ਰਿਪੋਰਟ ਲੈ ਕੇ ਅਸੀਂ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹੈ ਆਈ ਥਿੰਕ ਹਰਪਾਲ ਜੀ ਨੇ ਕਾਲ ਕਰ ਲਈ ਹੈ ਸ਼ਾਇਦ ਉਹ ਕੁਛ ਕਹਿਣਾ ਚਾਹ ਰਹੇ ਨੇ ਸੋ ਇਸ ਤੋਂ ਪਹਿਲਾਂ ਹਾਂਜੀ ਹਰਪਾਲ ਜੀ ਤੁਸੀਂ ਫੋਨ ਮਿਊਟ ਕਰ ਲਓ, ਸਾਰੇ ਕਾਲਰਸ ਲਈ ਫੋਨ ਮਿਊਟ ਕਰ ਲੈਣ, ਫੋਨ ਮਿਊਟ ਕਰ ਲੈਣ, ਸਾਰੀਆਂ ਕਾਲਸ ਲਵਾਂਗੇ। ਸਿਰਫ ਮੈਂ ਥੋਟ ਆਫ ਦ ਡੇ ਤੁਹਾਡਾ ਸੁਣ ਰਿਹਾ ਸੀ, ਉਹਦੇ ਤੇ ਮੈਂ ਇੱਕ ਮਿੰਟ ਕਾਮੈਂਟ ਕਰ ਦਵਾਂ ਔਰ ਉਸ ਤੋਂ ਬਾਅਦ ਫਿਰ ਸਿੱਧਾ ਕ੍ਰਿਕਟ ਦੀ ਅਪਡੇਟ ਔਰ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰ ਦਿਆਂਗੇ। ਜੀ ਜੀ ਤਾਨੀਆ ਜੀ, ਥੋਟ ਆਫ ਦ ਡੇ ਜ਼ਰੂਰ ਸ਼ੇਅਰ ਕਰ ਦਿਓ।
ਜੀ ਬਿਲਕੁਲ ਯੁਧਵੀਰ ਜੀ, ਟੁਡੇ ਇਜ਼ ਅ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਸਲੋ ਡਾਊਨ, ਕਾਮ ਡਾਊਨ, ਡੋਂਟ ਵਰੀ, ਡੋਂਟ ਹਰੀ, ਟਰਸਟ ਦ ਪ੍ਰੋਸੈਸ। ਟੁਡੇ ਇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਸਲੋ ਡਾਊਨ, ਕਾਮ ਡਾਊਨ, ਡੋਂਟ ਵਰੀ, ਡੋਂਟ ਹਰੀ, ਟਰਸਟ ਦ ਪ੍ਰੋਸੈਸ। ਜੀ ਯੁਧਵੀਰ ਜੀ,
ਬਹੁਤ ਵਧੀਆ ਥੋਟ ਹੈ ਤਾਨੀਆ ਜੀ, ਕਿਉਂਕਿ ਜ਼ਿੰਦਗੀ ਦੀ ਦੌੜ ਦੇ ਵਿੱਚ ਨਾ ਅਸੀਂ ਅਕਸਰ ਜਿਹੜਾ ਹੈ ਉਹ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਖੁਸ਼ੀਆਂ ਹੈ ਉਹਨਾਂ ਨੂੰ ਅਸੀਂ ਕਈ ਵਾਰ ਇੰਜੋਏ ਨਹੀਂ ਕਰ ਪਾਉਂਦੇ। ਔਰ ਲਾਈਫ ਜਿਹੜੀ ਆ, ਅੱਛਾ ਜਦੋਂ ਅਸੀਂ ਘਰ ਦੇ ਚਾਰ ਜਣੇ ਇਕੱਠੇ ਆ ਔਰ ਕੋਈ ਚਾਹ ਪੀ ਰਹੇ ਬੈਠ ਕੇ ਜਾਂ ਵੈਸੇ ਕੋਈ ਗੱਪਸ਼ਪ ਲਗਾ ਰਹੇ, ਈਵਨ ਫੋਰ ਦੈਟ ਮੈਟਰ ਜੇ ਅਸੀਂ ਬ੍ਰੇਕਫਾਸਟ ਵੀ ਕਰ ਰਹੇ ਆ, ਤੇ ਮੈਂ ਹੁਣ ਕੋਸ਼ਿਸ਼ ਕਰਦਾ ਕਿ ਉਸ ਸਮੇਂ ਟੀਵੀ ਨਾ ਆਨ ਕੀਤਾ ਜਾਵੇ। ਟੀਵੀ ਇਨ ਦਾ ਸੈਂਸ ਵੀ ਜੇਕਰ ਵੈਸੇ ਪਿੱਛੇ ਕ੍ਰਿਕਟ ਦਾ ਮੈਚ ਚੱਲ ਰਿਹਾ ਜਾਂ ਕੋਈ ਵੀ ਚੀਜ਼ ਵੈਸੇ ਚੱਲ ਰਹੀ ਹੈ ਤਾਂ ਠੀਕ ਹੈ, ਲੇਕਿਨ ਮੂਵੀਜ਼ ਜਿਸ ਤਰ੍ਹਾਂ ਦੀ ਤਿੰਨ ਘੰਟੇ ਘਰ ਦੇ ਵਿੱਚ ਬੈਠ ਕੇ, ਪਹਿਲਾਂ ਮੈਂ ਆਪਣੀ ਵੀ ਗੱਲ ਕਰਾਂ ਕਿ ਕਈ ਵਾਰ ਅਸੀਂ ਦੋ ਘੰਟੇ ਤਿੰਨ ਘੰਟੇ ਅੱਜ ਵੀ ਕਦੇ ਬਹੁਤ ਫਰੀ ਟਾਈਮ ਅਸੀਂ ਜ਼ਰੂਰ ਦੇਖ ਲੈਂਦੇ ਹਾਂ। ਅਦਰ ਦੈਨ ਦੈਟ ਮੈਂ ਸੋਚਦਾ ਕਿ ਇਹ ਜਿਹੜਾ ਸਮੇਂ ਉਹ ਬੈਟਰ ਹੈ ਕਿ ਅਸੀਂ ਆਪਸ ਦੇ ਵਿੱਚ ਫੈਮਿਲੀ ਦੇ ਨਾਲ ਗੱਲਬਾਤ ਕਰੀਏ ਜਾਂ ਪਿੱਛੇ ਬੈਕਯਾਰਡ ਚ ਬੈਠੀਏ। ਸੋ ਅਸੀਂ ਲਾਈਫ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਕਈ ਵਾਰ ਅਸੀਂ ਮਿਸ ਕਰ ਜਾਂਦੇ ਹਾਂ। ਔਰ ਤੁਹਾਡਾ ਅੱਜ ਦਾ ਜਿਹੜਾ ਥੋਟ ਹੈ ਸਲੋ ਡਾਊਨ, ਸਲੋ ਡਾਊਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਪ੍ਰੋਡਕਟੀਵਿਟੀ ਕਿਤੇ ਘਟਾਉਣੀ ਹੈ, ਅਸਲ ਦੇ ਵਿੱਚ ਪ੍ਰੋਡਕਟੀਵਿਟੀ ਵੱਧਦੀ ਹੈ ਵੈਨ ਵੀ ਸਲੋ ਡਾਊਨ, ਜਦੋਂ ਅਸੀਂ ਜਲਦਬਾਜ਼ੀ ਨਹੀਂ ਕਰਦੇ। ਕਾਮ ਡਾਊਨ, ਡੋਂਟ ਵਰੀ, ਡੋਂਟ ਹਰੀ, ਟਰਸਟ ਦ ਪ੍ਰੋਸੈਸ। ਬਿਲਕੁਲ, ਇਸ ਯੂਨੀਵਰਸ ਨੇ, ਇਸ ਕੁਦਰਤ ਨੇ, ਉਸ ਪਰਮਾਤਮਾ ਨੇ ਸਾਰਾ ਕੁਝ ਸਾਡੇ ਬੈਨੀਫਿਟ ਲਈ ਹੈ, ਸਾਰਾ ਕੁਝ। ਸੋ ਉਹਨੂੰ ਟਰਸਟ ਕਰੋ ਉਸ ਪ੍ਰੋਸੈਸ ਨੂੰ, ਉਹਦੇ ਲਈ ਕੋਈ ਸਾਨੂੰ ਔਰ ਜੋ ਜਿਸ ਸਮੇਂ ਹੋਣਾ ਨਾ ਉਸੇ ਸਮੇਂ ਹੋਣਾ, ਕੋਈ ਸਾਡੀ। ਹਾਂ, ਮੈਂ ਫਿਰ ਦੁਬਾਰਾ ਬਾਰ ਬਾਰ ਦੁਹਰਾਵਾਂ, ਇਹ ਥੋਟ ਬਹੁਤ ਹੀ ਖੂਬਸੂਰਤ ਹੈ, ਸਲੋ ਡਾਊਨ, ਕਾਮ ਡਾਊਨ, ਡੋਂਟ ਵਰੀ, ਡੋਂਟ ਹਰੀ, ਟਰਸਟ ਦ ਪ੍ਰੋਸੈਸ। ਇਹਦਾ ਕਦੇ ਮਤਲਬ ਨਹੀਂ ਹੈ ਕਿ ਅਸੀਂ ਇਹ ਸੋਚ ਲਈਏ ਕਿ ਜੀ ਪ੍ਰੋਡਕਟੀਵਿਟੀ ਨਹੀਂ ਕਰਨੀ, ਮਿਹਨਤ ਨਹੀਂ ਕਰਨੀ, ਨਹੀਂ, ਉਹ ਸਭ ਆਪਣੀ ਜਗ੍ਹਾ ਹੈ। ਮਿਹਨਤ ਵੀ ਜ਼ਰੂਰ ਕਰੋ, ਹਾਂ ਟਾਈਮ ਜਦੋਂ ਅਸੀਂ ਵੇਸਟ ਕਰਦੇ ਹਾਂ ਉਹ ਨਾ ਕਰੋ। ਸੋ ਉਹੀ ਟਾਈਮ ਮੈਂ ਕੱਲ ਅਸੀਂ ਨਾ ਇੱਥੇ ਸੰਡੇ ਬੈਠੇ ਸੀ ਸਾਡੀ, ਤੇ ਸੰਡੇ ਮੈਂ ਕੋਈ ਕੰਮ ਨਹੀਂ ਕਰਦਾ, ਦਿਸ ਇਜ਼ ਵਨ ਡੇ ਜਦੋਂ ਕਿ ਕੰਪਲੀਟਲੀ ਆਫ ਹੁੰਦਾ ਸੰਡੇ। ਅਸੀਂ ਉੱਠ ਕੇ, ਇਸ ਸੰਡੇ ਦੀ ਜੇ ਮੈਂ ਗੱਲ ਕਰਾਂ, ਆਰਾਮ ਦੇ ਨਾਲ ਉੱਠ ਕੇ ਮੈਚ ਦੇਖਿਆ, ਪਹਿਲਾਂ ਸਵੇਰੇ ਉੱਠ ਕੇ ਫਿਰ ਫੈਮਿਲੀ ਨਾਲ ਟਾਈਮ ਬਿਤਾਇਆ, ਫਿਰ ਬਾਹਰ ਲੰਚ ਕਰਨ ਚਲੇ ਗਏ, ਲੰਚ ਕਰਨ ਤੋਂ ਬਾਅਦ ਫਿਰ ਘਰ ਆਏ, ਬੈਠੇ, ਗੱਪਸ਼ਪ ਲਗਾਈ, ਫਿਰ ਸੰਘਾ ਸਾਹਿਬ ਆ ਗਏ ਘਰ, ਉਹਨਾਂ ਨੂੰ ਬੈਠੇ, ਫਿਰ ਸ਼ਾਮ ਨੂੰ ਅਸੀਂ ਡਾਊਨ ਟਾਊਨ ਨਿਕਲ ਗਏ, ਉੱਥੇ ਜਾ ਕੇ ਬਾਹਰ ਆਪਣਾ ਯੰਗ ਲੰਡਨ ਡਾਂਸ ਸਕੁਆਇਰ ਉੱਥੇ ਘੁੰਮਦੇ ਫਿਰਦੇ ਰਹੇ, ਰਾਤ ਆਪਣਾ ਡਿਨਰ ਕੀਤਾ। ਸੋ ਇਹ ਸਾਰਾ ਟਾਈਮ ਲਈਏ ਟਾਈਮ ਹੈ, ਇਹ ਵੀ ਇੱਕ ਤਰ੍ਹਾਂ ਦੇ ਨਾਲ ਪ੍ਰੋਡਕਟਿਵ ਹੀ ਹੈ। ਸੋ ਸਲੋ ਡਾਊਨ ਡਜ਼ਨਟ ਮੀਨ, ਔਰ ਮਜ਼ੇਦਾਰ ਗੱਲ ਇਹ ਹੁੰਦੀ ਹੈ ਕਿ ਲਾਈਕ ਯੈਸਟਰਡੇ ਐਜ਼ ਵੈਲ ਸੰਡੇ ਸੀਗਾ, ਕੋਈ ਸਕੈਜੂਲ ਨਹੀਂ ਹੈ, ਲਈਏ ਟਾਈਮ ਮਤਲਬ ਕੋਈ ਸਕੈਜੂਲ ਨਹੀਂ ਹੈ ਵੀ ਸਵੇਰੇ ਉੱਠ ਕੇ ਇੱਦਾਂ ਹੀ ਕਰਾਂ। ਹਾਂ, ਪਤਾ ਸੀਗਾ ਸਵੇਰੇ ਉੱਠ ਕੇ ਉਹ ਮੈਚ ਚੱਲ ਰਿਹਾ ਤੇ ਕ੍ਰਿਕਟ ਦਾ ਮੈਚ ਜ਼ਰੂਰ ਉੱਠ ਕੇ ਦੇਖ ਲਵਾਂਗੇ। ਉਹਦਾ ਵੀ ਐਸਾ ਨਹੀਂ ਹੈ ਕਿ ਜੇ 9 ਵਜੇ ਸ਼ੁਰੂ ਹੈ, ਸਾਡੇ ਟੋਰੋਂਟੋ ਟਾਈਮ, ਨਿਊਯਾਰਕ ਟਾਈਮ ਸਵੇਰੇ 6 ਵਜੇ ਸਟਾਰਟ ਹੋਏਗਾ, ਵੀ 6 ਵਜੇ ਉੱਠ ਕੇ ਦੇਖਣਾ। ਮੈਂ 7:30 ਵਜੇ ਉੱਠ ਕੇ ਦੇਖਿਆ, ਉਸ ਵੇਲੇ ਦੇਖਿਆ ਕਿ ਉਹ ਹਜੇ ਮੈਚ ਹੀ ਨਹੀਂ ਸਟਾਰਟ ਹੋਇਆ ਸੀ, ਮੈਂ ਕਿਹਾ ਚਲੋ ਚੱਲਾਂ, ਇਹ ਮੈਚ ਗੋਟ ਡਿਲੇਡ ਬਿਕੌਜ਼ ਆਫ ਰੇਨ। ਫਿਰ ਆਰਾਮ ਦੇ ਨਾਲ ਉੱਠੇ ਆ, ਦੇਖ ਰਹੇ ਆ ਮੈਚ, ਫਿਰ ਖਾਣਾ ਖਾ ਰਹੇ ਆ। ਸੋ ਕੋਈ ਸਲੋ ਡਾਊਨ, ਕਾਮ ਡਾਊਨ, ਔਰ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦ ਤੁਸੀਂ ਕਦੇ ਦੇਖ ਲੈਣਾ, ਜੇ ਅਸੀਂ ਕਈ ਵਾਰ ਅਸੀਂ ਕਾਰ ਦੇ ਵਿੱਚ ਘਰੋਂ ਨਿਕਲਦੇ ਹਾਂ ਕੰਮ ਦੇ ਉੱਤੇ ਤੇ ਸਾਨੂੰ ਰਸਤੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਮਿਸ ਕਰ ਜਾਂਦੇ ਹਾਂ ਕਿਉਂਕਿ ਤੇਜ਼ੀ ਹੁੰਦੀ ਹੈ, ਦਿਮਾਗ ਚ ਚਾਰ ਚੀਜ਼ਾਂ ਘੁੰਮ ਰਹੀਆਂ ਹੁੰਦੀਆਂ। ਜੇ ਉਹੀ ਅਸੀਂ ਬਾਹਰ ਵਾਕ ਲਈ ਨਿਕਲੀਏ ਨੇਚਰ ਦੇ ਵਿੱਚ ਤੇ ਫਿਰ ਉਹ ਅਸੀਂ ਮਹਿਸੂਸ ਕਰ ਸਕਦੇ ਹਾਂ ਕੱਲੀ ਕੱਲੀ ਚੀਜ਼। ਸੋ ਬਹੁਤ ਹੀ ਖੂਬਸੂਰਤ ਤੁਹਾਡਾ ਅੱਜ ਦਾ ਥੋਟ ਤਾਨੀਆ ਜੀ, ਥੈਂਕ ਯੂ ਸੋ ਮਚ, ਤੁਸੀਂ ਵੀ ਆਪਣਾ ਜ਼ਰੂਰ ਇਨਪੁਟ ਦੇ ਦਿਓ। ਔਰ ਫਿਰ ਕਾਲਰ ਕਾਫੀ ਅੱਜ ਕਾਲ ਕਰ ਰਹੇ ਨੇ, ਆਈ ਐਮ ਸ਼ੋਰ ਮੈਨੂੰ ਲੱਗ ਰਿਹਾ ਕਿ ਕ੍ਰਿਕਟ ਦੀ ਜਿੱਤ ਦੀ ਗੱਲ ਕਰਨਾ ਚਾਹ ਰਹੇ ਨੇ ਸ਼ਾਇਦ, ਸੋ ਉਹਦੀ ਵੀ ਗੱਲ ਕਰਦੇ ਆ। ਜੀ ਤਾਨੀਆ ਜੀ,
ਜੀ ਬਿਲਕੁਲ ਯੁਧਵੀਰ ਜੀ, ਇੱਕ ਬਹੁਤ ਹੀ ਬਿਊਟੀਫੁਲ ਚੀਜ਼ ਤੁਸੀਂ ਕਹੀ ਆ ਕਿ ਜਦੋਂ ਆਪਾਂ ਸਲੋ ਡਾਊਨ ਕਰਨ ਦੀ ਗੱਲ ਕਰਦੇ ਆ ਜਾਂ ਚੀਜ਼ਾਂ ਨੂੰ ਆਰਾਮ ਦੇ ਨਾਲ ਐਨਾਲਾਈਜ਼ ਕਰਕੇ ਕਰਨ ਦੀ ਗੱਲ ਕਰਦੇ ਆ, ਡਜ਼ਨਟ ਮੀਨ ਕਿ ਤੁਸੀਂ ਆਪਣੀ ਜਿਹੜੀ ਪ੍ਰੋਡਕਟੀਵਿਟੀ ਆ ਉਹਨੂੰ ਘਟਾ ਰਹੇ ਹੋ। ਆਈ ਥਿੰਕ ਇਹਦੇ ਉੱਤੇ ਕਿੰਨੀਆਂ ਸਾਰੀਆਂ ਸਟੱਡੀਜ਼ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਕਿ ਜਦੋਂ ਨਾ ਤੁਸੀਂ ਬ੍ਰੇਕ ਲੈ ਕੇ, ਇਵਨ ਲਾਈਕ ਬਹੁਤ ਇੱਕ ਪੋਮੋਡੋਰੋ ਟੈਕਨੀਕ ਆ, ਇੱਦਾਂ ਦੀਆਂ ਬਹੁਤ ਸਾਰੀਆਂ ਸਟੱਡੀਜ਼ ਹੋਈਆਂ ਨੇ ਕਿ ਜੇ ਤੁਸੀਂ 2 ਘੰਟੇ ਕੰਮ ਕਰ ਰਹੇ ਹੋ ਉਸ ਤੋਂ ਬਾਅਦ 5 ਮਿੰਟ 10 ਮਿੰਟ ਤੁਸੀਂ ਬ੍ਰੇਕ ਲੈ ਰਹੇ ਹੋ, ਚਾਹੇ ਤੁਸੀਂ ਆਪਣੀ ਬ੍ਰੀਦਿੰਗ ਤੇ ਫੋਕਸ ਕਰ ਰਹੇ ਹੋ ਨਾ, ਤੁਹਾਡੀ ਪ੍ਰੋਡਕਟੀਵਿਟੀ ਇਨਕਰੀਜ਼ ਹੁੰਦੀ ਹੈ, ਤੁਸੀਂ ਉਹ ਕੰਮ ਨੂੰ ਘੱਟ ਟਾਈਮ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਹੋ ਰੈਦਰ ਦੈਨ ਐਗਜ਼ੌਸਟਿੰਗ ਯੋਰ ਸੈਲਫ। ਐਂਡ ਜਿੱਦਾਂ ਤੁਸੀਂ ਇੱਕ ਬਿਊਟੀਫੁਲੀ ਚੀਜ਼ ਕਹੀ ਆ ਕਿ ਆਪਣੇ ਕਈ ਵਾਰ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ, ਆਪਣੀ ਫੈਮਿਲੀ ਦੇ ਨਾਲ ਜੋ ਆਪਾਂ ਟਾਈਮ ਸਪੈਂਡ ਕਰਦੇ ਹਾਂ, ਆਪਣੇ ਘਰਦਿਆਂ ਦੇ ਨਾਲ ਜੋ ਟਾਈਮ ਸਪੈਂਡ ਕਰਦੇ ਹਾਂ। ਵਨ ਆਫ ਮਾਈ ਫੈਮਿਲੀ ਮੈਂਬਰਸ ਟੋਲਡ ਸੱਚ ਅ ਬਹੁਤ ਸੋਹਣੀ ਲਾਈਨ, ਉਹਨਾਂ ਨੇ ਮੈਨੂੰ ਇਹ ਚੀਜ਼ ਕਹੀ ਕਿ ਨਾ ਸਭ ਤੋਂ ਜਿਹੜੀ ਬਿਗੈਸਟ ਲਗਜ਼ਰੀ ਹੈ ਨਾ, ਦੈਟ ਇਜ਼ ਹੈਵਿੰਗ ਅ ਸਿੰਪਲ ਲਾਈਫ। ਆਪਾਂ ਆਪਣੇ ਆਪ ਆਪਣੇ ਦਿਮਾਗ ਦੇ ਵਿੱਚ ਆਸ ਪਾਸ ਚੀਜ਼ਾਂ ਨੂੰ ਇੰਨਾ ਜ਼ਿਆਦਾ ਕੰਪਲੀਕੇਟ ਕਰ ਦਿੰਦੇ ਹਾਂ, ਹਾਲਾਂਕਿ ਹੁੰਦੀਆਂ ਨਹੀਂ ਹੈਗੀਆਂ। ਲਾਈਫ ਇਜ਼ ਵੈਰੀ ਸਿੰਪਲ ਜਦੋਂ ਤੁਸੀਂ ਆਪਣੇ ਵੱਲੋਂ ਜਿਹੜੀਆਂ ਤੁਹਾਡੇ ਐਲੀਮੈਂਟਸ ਨੇ, ਤੁਹਾਡੇ ਜੋ ਕੰਮ ਨੇ, ਤੁਹਾਡੇ ਰੋਲਸ ਨੇ, ਤੁਸੀਂ ਉਹਨਾਂ ਨੂੰ ਸਿੰਪਲੀ ਕਰਦੇ ਜਾਂਦੇ ਹੋ ਨਾ, ਯੂ ਵਿਲ ਸੀ ਕਿ ਦੈਟ ਇਜ਼ ਦ ਮੋਸਟ ਐਕਸਟਰਾਆਰਡੀਨਰੀ ਲਾਈਫ। ਐਂਡ ਬਿਲਕੁਲ ਇੱਥੇ ਹੀ ਆਪਣਾ ਜੋ ਥੋਟ ਆਫ ਦ ਡੇ ਹੈ ਰਿਵੋਲਵ ਕਰਦਾ ਆ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਜ਼ਿੰਮੇਵਾਰੀਆਂ ਨੇ, ਜੋ ਕੰਮ ਨੇ, ਉਹਨਾਂ ਨੂੰ ਬਿਲਕੁਲ ਕਰਨਾ ਚਾਹੀਦਾ ਆ। ਐਂਡ ਜੋ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੇ ਆਪਣਿਆਂ ਦੇ ਨਾਲ, ਉਹਨਾਂ ਨੂੰ ਜ਼ਰੂਰ ਇੰਜੋਏ ਕਰਨਾ ਚਾਹੀਦਾ ਆ। ਐਂਡ ਸਲੋ ਡਾਊਨ ਕਰਕੇ ਵਟ ਵੀ ਆਰ ਟਰਾਇੰਗ ਟੂ ਸੇ ਹੇਅਰ ਇਜ਼ ਵਿਦ ਦਿਸ ਥੋਟ ਆਫ ਦ ਡੇ, ਕਿ ਆਪਣੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰਕੇ, ਪਲਾਨ ਕਰਕੇ ਜ਼ਰੂਰ ਚੱਲੋ। ਰੀਸੈਂਟਲੀ ਜੋ ਤੁਸੀਂ ਮੂਵੀ ਦੀ ਗੱਲ ਕਰ ਰਹੇ ਹੋ, ਸੋ ਇਸ ਵੀਕਐਂਡ ਦੇ ਉੱਤੇ ਆਈ ਵਾਚਡ ਅ ਰੀਅਲੀ ਗੁੱਡ ਮੂਵੀ, ਕਿੰਗ ਰਿਚਰਡ। ਉਸ ਮੂਵੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜੋ ਮੈਂ ਸਿੱਖੀ ਆ ਕਿ ਇਫ ਯੂ ਡੋਂਟ ਹੈਵ ਅ ਪਲਾਨ, ਯੂ ਆਰ ਪਲੈਨਿੰਗ ਟੂ ਫੇਲ। ਅ ਵੈਰੀ ਵੈਰੀ ਸਟਰੋਂਗ ਥੋਟ, ਇਸ ਥੋਟ ਦੇ ਅਰਾਊਂਡ ਹੀ ਇਟਸ ਅ ਲਾਈਕ ਰੀਅਲ ਲਾਈਫ ਬੇਸਡ ਸਟੋਰੀ। ਐਂਡ ਉਸ ਮੂਵੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਆ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੋਲ ਸੈੱਟ ਕਰ ਰਹੇ ਹੋ ਨਾ, ਤੁਹਾਨੂੰ ਪਤਾ ਤੁਹਾਡੀ ਐਂਬੀਸ਼ਨ ਕੀ ਆ, ਤੁਸੀਂ ਕਿਸ ਲੈਵਲ ਤੱਕ ਪਹੁੰਚ ਸਕਦੇ ਹੋ, ਦੈਨ ਯੂ ਕੈਨ ਡੂ ਇਟ। ਇਟਸ ਜਸਟ ਦੈਟ ਯੂ ਨੀਡ ਟੂ ਥਿੰਕ ਬੈਕ, ਐਨਾਲਾਈਜ਼, ਐਂਡ ਦੈਨ ਐਕਟ ਔਨ ਯੋਰ ਥੋਟਸ, ਔਨ ਯੋਰ ਗੋਲਸ। ਜੀ ਉਦਵੀਰ ਜੀ,
ਬਹੁਤ ਵਧੀਆ, ਥੈਂਕ ਯੂ ਸੋ ਮਚ। ਔਰ ਅੱਜ ਦਾ ਜਿਹੜਾ ਥੋਟ ਆਫ ਦ ਡੇ ਆ, ਸਲੋ ਡਾਊਨ, ਕਾਮ ਡਾਊਨ, ਡੋਂਟ ਵਰੀ, ਡੋਂਟ ਹਰੀ, ਟਰਸਟ ਦ ਪ੍ਰੋਸੈਸ। ਥੈਂਕ ਯੂ। ਔਰ ਇਸ ਤੋਂ ਬਾਅਦ ਕਾਲਰਸ ਦੇ ਨਾਲ ਵੀ ਗੱਲਬਾਤ ਸ਼ੁਰੂ ਕਰਦੇ ਹਾਂ। ਜੀ ਹਰਪਾਲ ਜੀ, ਤੁਸੀਂ ਆਉਂਦੇ ਰਹੋ ਸਰ, ਗੋ ਅਹੈਡ, ਕੀ ਕਹਿਣਾ ਚਾਹੋਗੇ?
ਚਲੋ ਆਪਾਂ ਵੀ ਉਹੀ ਗੱਲ ਕਰ ਲਈ ਸੀ, ਇੰਗਲੈਂਡ ਦੇ ਵਿੱਚ ਰਹਿਣਾ ਹਮੇਸ਼ਾ ਹੀ ਇੱਕ ਬਹੁਤ ਹੀ ਚਲੋ ਕਿ ਇੱਕ ਡਿਫੀਕਲਟ ਟਾਸਕ ਹੈਗਾ, ਔਰ ਇੰਡੀਆ ਨੇ ਕਰ ਦਿਖਾਇਆ। ਔਰ ਉਹ ਵੀ ਦੇਖੋ ਉਸ ਵੇਲੇ ਜਦੋਂ ਕੋਈ ਐਕਸਪੈਕਟੇਸ਼ਨ ਨਹੀਂ ਸੀਗੀ, ਔਰ ਪਿਓਰਲੀ ਕਹਿ ਲਓ ਕਿ ਬੈਟਿੰਗ ਦੇ ਸਿਰ ਤੇ ਇੰਡੀਆ ਨੇ ਇਹ ਕੰਮ ਕੀਤਾ। ਬੋਲਿੰਗ ਚਲੋ ਜਸਪ੍ਰੀਤ ਬੁਮਰਾਹ ਨਹੀਂ ਖੇਲ ਰਹੇ ਸੀ, ਬਿਕੋਜ਼ ਆਫ ਦੇ ਓਵਰ ਕਹਿ ਲਓ ਕਿ ਯੂਜ਼ਲੈਸ, ਉਹਨਾਂ ਨੂੰ ਥੋੜਾ ਰੈਸਟ ਦਿੱਤਾ ਜਾ ਰਿਹਾ ਸੀ। ਔਰ ਉਹਦੀ ਆਫਿਸ ਦੇ ਵਿੱਚ ਕਾਰਟਿਕ ਨੇ ਹੀ ਫਿਲਿੰਗ ਦਾ ਸ਼ੂਜ਼, ਉਹਦਾ ਚਲੋ ਇੱਕ ਥੋੜੀ ਜਿਹੀ ਗੱਲ ਹੋ ਗਈ ਕਿ ਅਰਸ਼ਦੀਪ ਦੀ ਥੋੜੀ ਡਿਲੇ ਹੋ ਗਈ ਆ ਡੈਬਿਊ, ਮੈਨੂੰ ਲੱਗਦਾ ਕਿ ਅਰਸ਼ਦੀਪ ਨੂੰ ਖਿਲਾਣਾ ਚਾਹੀਦਾ ਸੀਗਾ, ਬਟ ਐਨੀ ਵੇ ਚਲੋ ਪਾਰਸ਼ਦੀਪ ਨੇ ਆਪਣਾ ਕੰਮ ਕਰ ਦਿੱਤਾ। ਬਟ ਵੀਕਐਂਡ ਦੇ ਦੌਰਾਨ ਇੱਕ ਹੋਰ ਮੈਚ ਵੀ ਹੋਇਆ, ਵੈਸਟ ਇੰਡੀਜ਼ ਵਰਸਿਸ ਆਸਟ੍ਰੇਲੀਆ, ਆਸਟ੍ਰੇਲੀਆ ਨੇ ਜਿੱਤ ਲਿਆ। ਪਰ ਜਿਹੜੀ ਗੱਲ ਮੈਂ ਕਰਨ ਲਈ ਜਦੋਂ ਵੀ ਫੋਨ ਕੀਤਾ ਉਹ ਹੈਗਾ, ਇਸ ਵੇਲੇ 3-3 ਲਈ ਮੈਚ ਚੱਲ ਰਿਹਾ ਹੈਗਾ ਸਾਊਥ ਅਫਰੀਕਾ ਤੇ ਜ਼ਿੰਬਾਬਵੇ ਦਾ। ਜ਼ਿੰਬਾਬਵੇ ਤੇ ਸਾਊਥ ਅਫਰੀਕਾ ਦੇ ਵਿੱਚ ਐਕਸਪੈਕਟਡ ਤਾਂ ਸੀਗਾ ਕਿ ਸਾਊਥ ਅਫਰੀਕਾ ਹੀ ਜਿੱਤੇਗਾ, ਔਰ ਉਹ ਇਸ ਵੇਲੇ ਡੋਮੀਨੇਟਿੰਗ ਪੋਜੀਸ਼ਨ ਚ ਵੀ ਆ। ਪਰ ਜਿਹੜੀ ਮੇਨ ਗੱਲ ਹੈਗੀ ਆ ਉਹ ਹੈਗਾ ਉਹਨਾਂ ਦੇ ਸਾਊਥ ਅਫਰੀਕਾ ਦੇ ਜਿਹੜੇ ਕੈਪਟਨ ਹੈਗੇ ਆ ਉਹ ਮਡਲਰ, ਜੈਨ ਮਡਲਰ, ਉਹਨਾਂ ਦੀ 367 ਤੇ ਨਾਟ ਆਊਟ ਰਹਿਣਾ ਤੇ ਡਿਕਲੇਅਰ ਕਰਨਾ, ਔਰ ਉਹ ਵੀ ਟਾਈਮ ਹੁੰਦੇ ਹੋਏ, ਹੀ ਕੈਨ ਈਜ਼ੀਲੀ ਮੇਕ 400 ਬਣਾ ਕੇ ਵਰਲਡ ਰਿਕਾਰਡ ਵੀ ਬਣਾ ਸਕਦੇ ਸੀ ਜਿਸ ਹਿਸਾਬ ਨਾਲ ਖੇਲੇ ਸੀ। 367 ਦੇ ਵਿੱਚ ਉਹਨਾਂ ਨੇ ਆਲਮੋਸਟ 49 ਬਾਉਂਡਰੀ ਚੌਕੇ ਲਾਏ ਔਰ 4 ਛੱਕੇ ਲਗਾਏ। ਔਰ ਮੈਨੂੰ ਲੱਗਦਾ ਕਿ ਇਹ ਸਾਊਥ ਅਫਰੀਕਾ ਇਸ ਵੇਲੇ ਵਰਲਡ ਚੈਂਪੀਅਨ ਵੀ ਹੈਗਾ ਟੈਸਟ ਮੈਚਿਸ ਦੇ ਵਿੱਚ, ਔਰ ਦਾ ਵੇ ਦੇ ਡਿਕਲੇਅਰ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਜਿਹੜੇ ਸਾਊਥ ਅਫਰੀਕਨ ਪਲੇਅਰ ਆ ਉਹਨਾਂ ਲਈ ਟੀਮ ਪਰਫਾਰਮੈਂਸ ਜਾਂ ਟੀਮ ਦੀ ਕਹਿ ਲਓ ਕਿ ਵਿਨਿੰਗ ਹੋਣਾ ਜਾਂ ਕੁਛ ਉਹ ਜ਼ਿਆਦਾ ਅਹਿਮੀਅਤ ਰੱਖਦਾ, ਜਦਕਿ ਅਦਰ ਦੈਨ ਇੰਡੀਵਿਜੁਅਲ ਬ੍ਰਿਲੀਅੰਸ ਜਾਂ ਇੰਡੀਵਿਜੁਅਲ ਸਕੋਰ ਦੇ। ਜਿੱਦਾਂ ਹੁਣ ਆਪਾਂ ਸਾਰਿਆਂ ਨੇ ਸ਼ਿਵਮਨ ਗਿੱਲ ਦੇਖੋ, ਆਪਾਂ ਤਾਂ 1.5 ਸਾਲ ਪਹਿਲੇ ਸਾਡੇ ਚੈਨਲ ਦੇ ਕਹਿਤਾ ਹੀ ਸ਼ਾਇਦ ਸਾਨੂੰ ਯਾਦ ਹੋਵੇ ਕਿ ਸ਼ੁਭਮਨ ਗਿੱਲ ਆਉਣ ਵਾਲਾ ਕੈਪਟਨ ਵੀ ਹੋਏਗਾ। ਪਰ ਦਾ ਵੇ ਹੀ ਪਲੇਜ਼, ਉਹਦੀ ਟੈਕਨੀਕ ਜਿਹੜੀ ਆ ਉਹ ਇਹ ਹੈ ਕਰੈਕਟ ਟੈਕਨੀਕ। ਹਾਂ, ਬਾਲ ਜਦੋਂ ਮੂਵ ਕਰ ਰਹੀ ਹੋਊਗੀ ਇਟ ਵਿਲ ਬੀ ਲਿਟਲ ਬਿਟ ਚੈਲੰਜ ਕਿਉਂਕਿ ਉਹ ਸਟੇਟ ਬੈਟ ਨਾਲ ਖੇਲਦੇ ਆ, ਬਟ ਪਰਸਨਲ ਬ੍ਰੀਡੀਅੰਸ ਤੋਂ ਮੈਂ ਮੰਨਦਾ ਕਿ ਦਾ ਵੇ ਦੇ ਡਿਕਲੇਅਰ ਇਜ਼ ਅ ਵੈਰੀ ਬ੍ਰੇਵ ਡਿਸੀਜਨ। ਮੈਨੂੰ ਲੱਗਦਾ ਕਿ ਉਹਨੂੰ ਸਾਨੂੰ ਸਾਰਿਆਂ ਨੂੰ ਐਜ਼ ਅ ਸਪੋਰਟਸਮੈਨ ਐਪਰੀਸ਼ੀਏਟ ਕਰਨਾ ਚਾਹੀਦਾ। ਬਾਕੀ ਇੱਕ ਦੋ ਗੱਲਾਂ ਹੋਰ ਵੀ ਕਰੀਏ ਬਾਰੇ ਤੇ ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ।
ਜੀ ਬਿਲਕੁਲ, ਜਿੱਥੇ ਤੱਕ ਕ੍ਰਿਕਟ ਦੀ ਗੱਲ ਹੈ ਜੀ, ਇਹਦੇ ਚ ਕੋਈ ਦੋ ਰਾਏ ਨਹੀਂ ਕਿ ਪਹਿਲਾਂ ਤਾਂ ਮੈਂ ਕਹਿ ਦਵਾਂ ਵਾਈ ਮੀਡੀਆ ਬਿਗ ਸ਼ਾਟ, ਵਾਈ ਮੀਡੀਆ ਬਿਗ ਸ਼ਾਟ ਜਿੱਥੇ ਕਿ ਅਸੀਂ ਸਪੋਰਟਸ ਦੀ ਕਵਰੇਜ ਕਰਦੇ ਹਾਂ, ਲੇਕਿਨ ਅੱਜ ਖਾਸ ਕਵਰੇਜ ਕ੍ਰਿਕਟ ਦੀ ਚੱਲ ਰਹੀ ਹੈ ਫੋਰ ਅ ਸਿੰਪਲ ਰੀਜ਼ਨ, ਕਿਉਂਕਿ ਦੇਰ ਇਜ਼ ਨੋਨ ਸਟੋਪ ਕ੍ਰਿਕਟ ਐਕਸ਼ਨ ਡਿਫਰੈਂਟ ਫੰਡਸ ਦੇ ਉੱਤੇ। ਸ਼ੁਰੂਆਤ ਤਾਂ ਬਿਲਕੁਲ ਇੱਥੋਂ ਹੀ ਕਰਾਂਗੇ, ਇੰਡੀਆ ਔਰ ਇੰਗਲੈਂਡ, ਵਾਟ ਆ ਕਮਬੈਕ, ਵਾਟ ਆ ਬ੍ਰਿਲੀਅੰਟ ਕਮਬੈਕ ਬਾਏ ਦਾ ਇੰਡੀਅਨ ਟੀਮ। ਪਹਿਲਾ ਮੈਚ ਹਾਰਨ ਤੋਂ ਬਾਅਦ ਅੱਜ ਵੈਸਟ ਇੰਡੀਜ਼ ਮੈਦਾਨ ਦੇ ਵਿਚ ਜਿੱਥੇ ਕਿ ਇੰਡੀਆ ਨੇ ਕਦੇ ਵੀ ਮੈਚ ਨਹੀਂ ਜਿੱਤਿਆ ਸੀਗਾ। ਜੇ ਅਸੀਂ ਗੱਲ ਕਰੀਏ ਕਿ ਇਸ ਤੋਂ ਪਹਿਲਾਂ ਜਿਹੜੀਆਂ 8 ਗੇਮਾਂ ਖੇਲੀਆਂ ਗਈਆਂ ਸੀ ਉਹਦੇ ਵਿਚ ਇੰਡੀਆ ਨੇ 7 ਮੈਚ ਜਿਹੜੇ ਨੇ ਉਹ ਹਾਰੇ ਸੀਗਰ, 1 ਡਰਾ। ਸੋ 8 ਗੇਮਾਂ ਦੇ ਵਿਚੋਂ 7 ਮੈਚ ਹਾਰ ਚੁੱਕੀ ਇਸੇ ਗਰਾਊਂਡ ਦੇ ਉੱਤੇ ਇੰਡੀਆ ਦੀ ਟੀਮ, 1 ਮੈਚ ਸਿਰਫ ਡਰਾ, ਔਰ ਪਹਿਲਾ ਮੈਚ ਇੰਡੀਆ ਸੀਰੀਜ਼ ਦੇ ਵਿਚ ਹਾਰ ਚੁੱਕੀ ਸੀ। ਸੋ ਜਦੋਂ ਅੱਜ ਵੈਸਟ ਇੰਡ ਵਿਚ ਟੀਮ ਪਹੁੰਚੀ, ਉਮੀਦ ਬਹੁਤ ਘੱਟ ਸੀਗੀ, ਖਾਸ ਕਰ ਜਸਪ੍ਰੀਤ ਬੁਮਰਾਹ ਜਿਨ੍ਹਾਂ ਨੇ ਕਿ ਪਿਛਲੇ ਮੈਚ ਦੇ ਵਿਚ ਮੇਜਰ ਰੋਡ ਵੀ ਉਹਨਾਂ ਦੇ ਉੱਤੇ ਰਿਹਾ, ਪਰ ਇਸ ਮੈਚ ਦੇ ਵਿਚ ਜਸਪ੍ਰੀਤ ਬੁਮਰਾਹ ਵੀ ਨਹੀਂ ਸੀਗੇ। ਸੋ ਲੱਗ ਰਿਹਾ ਸੀਗਾ ਕਿ ਬਹੁਤ ਮੁਸ਼ਕਿਲ ਹੋਏਗਾ, ਬਹੁਤ ਚੈਲੇਂਜਿੰਗ ਹੋਏਗਾ, ਲੇਕਿਨ ਇਹਦੇ ਬਿਲਕੁਲ ਉਲਟ, ਇੰਡੀਆ ਨੇ ਸਿਰਫ ਮੈਚ ਹੀ ਨਹੀਂ ਜਿੱਤਿਆ ਬਲਕਿ 336 ਰਨਾਂ ਤੋਂ 336 ਰਨਸ ਤੋਂ ਮੈਚ ਜਿੱਤਿਆ, ਜੋ ਕਿ ਵਨ ਆਫ ਦਾ ਬਿਗੈਸਟ ਜਿੱਤ ਹੈਗੀ ਆ ਇਨ ਟਰਮਸ ਆਫ ਰਨਸ ਅਵੇ ਫਰੋਮ ਹੋਮ। ਮਤਲਬ ਇੰਡੀਆ ਨੇ, ਜਿੱਦਾਂ ਇੰਡੀਆ ਨੂੰ ਪਹਿਲਾਂ ਕਿਹਾ ਜਾਂਦਾ ਸੀ ਵੀ ਇੰਡੀਆ ਦੀ ਜਿਹੜੀ ਟੀਮ ਹੈਗੀ ਆ ਉਹ ਘਰ ਦੇ ਸ਼ੇਰ ਆ, ਲੇਕਿਨ ਪਿਛਲੇ 15-20 ਸਾਲਾਂ ਤੋਂ ਇੰਡੀਆ ਹੈਜ਼ ਸਟਾਰਟਡ ਵਿਨਿੰਗ ਮੈਚਿਸ ਅਵੇ ਫਰੋਮ ਹੋਮ, ਇੰਡੀਆ ਤੋਂ ਬਾਹਰ ਵੀ। ਔਰ ਦੂਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਸੇਨਾ ਕੰਟਰੀਜ਼ ਅਸੀਂ ਸਾਰੇ ਜਾਣਦੇ ਹਾਂ ਕਿ ਸਾਊਥ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਐਂਡ ਆਸਟ੍ਰੇਲੀਆ, ਇੱਥੇ ਮੈਚ ਜਿੱਤਣਾ, 4 ਕੰਟਰੀਜ਼ ਮੈਚ ਜਿੱਤਣਾ ਵੈਸੇ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੈ। ਇਹਦੇ ਵਿਚ ਸਭ ਤੋਂ ਪਹਿਲਾਂ ਤੇ ਜਿੰਨੀ ਤਾਰੀਫ ਕੀਤੀ ਜਾਏ ਕਪਤਾਨੀ ਔਰ ਬੱਲੇਬਾਜ਼ੀ, ਐਜ਼ ਅ ਕੈਪਟਨ, ਐਜ਼ ਅ ਸਕਿੱਪਰ, ਐਜ਼ ਅ ਬੈਟਸਮੈਨ, ਸ਼ਿਵ ਬੰਗਲ ਅਮੇਜ਼ਿੰਗ, ਐਂਡ ਨਾਓ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਨੇ ਕਿ ਕਲੀਅਰ ਸਾਈਨਸ ਆਫ ਅ ਗ੍ਰੇਟ ਸਕਿੱਪਰ, ਅ ਗ੍ਰੇਟ ਲੀਡਰ, ਅ ਗ੍ਰੇਟ ਕੈਪਟਨ ਫਾਰ ਇੰਡੀਆ। ਸੋ ਜੋ ਉਮੀਦ ਵੀ ਜਤਾਈ ਜਾ ਰਹੀ ਸੀਗੀ ਕਿ ਸ਼ੁਭਮਨ ਗਿੱਲ ਸਾਈਨਸ ਦਿਖਾ ਰਹੇ ਨੇ ਗ੍ਰੇਟ ਲੀਡਰ ਦੇ, ਸੋ ਉਹਨਾਂ ਨੇ ਉਹ ਸਾਬਿਤ ਕਰ ਦਿੱਤਾ ਕਿ ਇੰਗਲੈਂਡ ਦੇ ਵਿਚ ਪਹਿਲਾ ਟੈਸਟ ਮੈਚ ਹਾਰਨ ਤੋਂ ਬਾਅਦ ਇੰਡੀਆ ਕਦੇ ਵੀ ਬਾਊਂਸ ਬੈਕ ਨਹੀਂ ਸੀ ਕੀਤਾ। ਸੋ ਇੰਡੀਆ ਪਹਿਲਾ ਟੈਸਟ ਮੈਚ ਹਾਰਿਆ, ਬਟ ਕਮਾਲ ਦਾ ਬਾਊਂਸ ਬੈਕ। ਸ਼ੁਭਮਨ ਗਿੱਲ ਹੋਣਾ ਨੇ ਜੋ ਆਪਣੀ ਬੈਟਿੰਗ ਕੀਤੀ ਹੈਗੀ ਹੈ, ਇੱਕ ਇਨਿੰਗਸ ਦੇ ਵਿਚ ਡਬਲ ਸੈਂਚਰੀ ਔਰ ਇੱਕ ਇਨਿੰਗਸ ਦੇ ਵਿਚ 150 ਪਲੱਸ, ਇਹ ਮੁਕਾਬਲਾ ਹੀ ਨਹੀਂ ਹੈ ਇਹਦਾ ਕੋਈ ਵੀ ਜੋ ਉਹਨਾਂ ਨੇ ਕੀਤਾ। ਜਿੰਨੇ ਰਨਸ ਉਹਨਾਂ ਨੇ ਬਣਾਏ ਨੇ ਇੱਕ ਟੈਸਟ ਮੈਚ ਦੇ ਵਿਚ, ਨੋ ਇੰਡੀਅਨ ਹੈਜ਼ ਐਵਰ ਸਕੋਰਡ ਸੋ ਮੈਨੀ ਰਨਸ। ਗਵਾਸਕਰ, ਸਚਿਨ ਤੇਂਦੁਲਕਰ, ਸੁਨੀਲ, ਸੌਰਵ ਗਾਂਗੁਲੀ ਸਭ ਨੂੰ ਪਿੱਛੇ ਛੱਡਦੇ ਆ, ਉਹਨਾਂ ਨੇ ਇਹ ਰਿਕਾਰਡ ਵੀ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਬਹੁਤ ਸਾਰੇ ਰਿਕਾਰਡ ਇਸ ਟੂਰਨਾਮੈਂਟ, ਇਸ ਸੀਰੀਜ਼ ਦੇ ਵਿਚ ਬਣ ਰਹੇ ਨੇ, ਇਸ ਮੈਚ ਦੇ ਵਿਚ ਬਣ ਰਹੇ ਨੇ। ਬਟ ਮੋਰ ਇੰਪੋਰਟੈਂਟਲੀ, ਜੋ ਇੰਡੀਆ ਦੀ ਯੰਗ ਟੀਮ ਹੈ, ਦੀ ਯੂਥ ਬ੍ਰਿਗੇਡ ਆਫ ਇੰਡੀਆ, ਕਿਆ ਕਮਾਲ ਦਾ ਉਹਨਾਂ ਨੇ ਕੰਮ ਕੀਤਾ। ਸੋ ਜਿੰਨੀ ਤਾਰੀਫ ਕੀਤੀ ਜਾਏ ਉਨਾ ਹੀ ਘੱਟ ਹੈ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਬੈਟਿੰਗ ਤੇ ਚੰਗੀ ਕੀਤੀ। ਦੇਖੋ, ਟੈਸਟ ਮੈਚ ਦੀ ਇੱਕ ਹੋਰ ਖਾਸੀਅਤ ਹੁੰਦੀ ਹੈ, ਟੈਸਟ ਮੈਚ ਦੇ ਵਿਚ ਜਿੱਤਣ ਵਾਸਤੇ ਤੁਸੀਂ ਜਿੰਨੀ ਮਰਜ਼ੀ ਚੰਗੀ ਬੈਟਿੰਗ ਕਰ ਲਓ, ਜੇ ਤੁਸੀਂ 20 ਵਿਕਟਸ ਨਹੀਂ ਲੈਂਦੇ, ਇਫ ਯੂ ਡੂ ਨਾਟ ਪਿਕ ਅਪ 20 ਵਿਕਟਸ, ਤਾਂ ਤੁਸੀਂ ਮੈਚ ਨਹੀਂ ਜਿੱਤ ਸਕਦੇ। ਸੋ ਸ਼ੁਭਮਨ ਗਿੱਲ ਲੈਗ ਫਰੋਮ ਦਾ ਫਰੰਟ, ਪਹਿਲੀ ਇਨਿੰਗਸ ਦੇ ਵਿਚ ਗਿਆ, ਮਤਲਬ ਕਮਾਲ ਦੀ ਬੱਲੇਬਾਜ਼ੀ, 269, ਕੈਨ ਯੂ ਇਮੈਜਿਨ, 269, ਬ੍ਰਿਲੀਅੰਟ। ਰਵਿੰਦਰ ਜਡੇਜਾ 89, ਯਸ਼ਵੀ ਜੈਸਵਾਲ 87, ਗੁੱਡ ਸਪੋਰਟ ਆਲ ਰਾਊਂਡ। ਲੇਕਿਨ ਇੰਗਲੈਂਡ ਦੀ ਪਹਿਲੀ ਇਨਿੰਗਸ ਜਿਹਦੇ ਵਿਚ ਕਿ ਹੈਰੀ ਬਰੁਕ ਉਹਨਾਂ ਨੇ 158 ਔਰ ਜੇਮੀ ਸਮਿਥ ਨਾਟ ਆਊਟ 184, ਸੋ 150 ਪਲੱਸ ਦੇ ਦੋ ਸਕੋਰ ਸੀਗੇ, 407 ਰਨ ਇੰਗਲੈਂਡ ਨੇ ਪਹਿਲੀ ਇਨਿੰਗਸ ਚ ਬਣਾਏ। ਸੋ ਜਦੋਂ ਇੰਡੀਆ ਖਤਮ ਕਰ ਰਿਹਾ ਪਹਿਲੀ ਇਨਿੰਗ 587 ਦੇ ਉੱਤੇ, ਇੰਗਲੈਂਡ ਬਣਾ ਰਿਹਾ 407, 407 ਰਨ। ਸੋ ਇੰਡੀਆ ਕੋਲ ਲੀਡ ਬਹੁਤ ਚੰਗੀ ਆ ਗਈ, ਲੇਕਿਨ 407 ਰਨ ਤੋਂ ਬਾਅਦ ਹਜੇ ਵੀ ਐਸਾ ਨਹੀਂ ਸੀ ਲੱਗ ਰਿਹਾ ਕਿ ਮੈਚ ਇੰਡੀਆ ਦੀ ਗ੍ਰਿਫਤ ਦੇ ਵਿਚ ਆ ਗਿਆ। ਲੇਕਿਨ ਕਪਤਾਨ ਸ਼ੁਭਮਨ ਗਿੱਲ ਇਰਾਦੇ ਵੱਖਰੇ ਰੱਖੇ ਹੋਏ ਨੇ, 269 ਪਹਿਲੀ ਇਨਿੰਗਸ ਦੇ ਵਿਚ ਔਰ ਦੂਸਰੀ ਇਨਿੰਗ 161 ਬਣਾਏ ਉਨ੍ਹਾਂ ਨੇ। ਰਿਸ਼ਭ ਪੰਤ ਨੇ ਵਧੀਆ ਸਾਥ ਦਿੱਤਾ, 65, ਰਵਿੰਦਰ ਜਡੇਜਾ ਦੋਨੋਂ ਇਨਿੰਗ ਚ ਵਧੀਆ ਸਾਥ ਦਿੱਤਾ। ਰਵਿੰਦਰ ਜਡੇਜਾ ਦੀ ਬੈਟਿੰਗ ਜਿਹੜੀ ਆ ਹਜੇ ਵੀ ਇੱਕ ਸਪੋਰਟ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਹੈ। 69 ਰਵਿੰਦਰ ਜਡੇਜਾ ਸੈਕੰਡ ਇਨਿੰਗ ਚ ਉਨ੍ਹਾਂ ਨੇ ਬਣਾਏ ਨੇ ਔਰ ਫਸਟ ਇਨਿੰਗਸ ਦੇ ਵਿਚ 89, ਸੋ ਗੁੱਡ ਸਪੋਰਟ ਇਨ ਦਾ ਮਿਡਲ ਆਰਡਰ। ਲੇਕਿਨ ਇੰਗਲੈਂਡ ਦੇ ਵਿਚ ਚਾਹੇ ਉਹ ਟਾਪ ਆਰਡਰ, ਜ਼ਾਕ ਕ੍ਰਾਲੀ, ਬੈਨ ਡਕਟ, ਓਲੀ ਪੋਪ, ਬੜੀ ਉਮੀਦਾਂ ਹੈਗੀਆਂ, ਤਿੰਨੇ ਬੜੇ ਅਕੰਪਲਿਸ਼ਡ ਬੱਲੇਬਾਜ਼ ਹੈਗੇ ਨੇ, ਲੇਕਿਨ ਟਾਪ ਆਰਡਰ ਬਹੁਤ ਜ਼ਿਆਦਾ ਨਹੀਂ ਕੁਝ ਕਰ ਪਾ ਰਿਹਾ। ਮਿਡਲ ਆਰਡਰ ਤੋਂ ਬਹੁਤ ਜ਼ਿਆਦਾ ਉਮੀਦ ਸੀਗੀ, ਥੋੜਾ ਬਹੁਤ ਕੀਤਾ ਜਿਸ ਲੈਵਲ ਦੇ ਉੱਤੇ, ਪਰ ਜਿਸ ਲੈਵਲ ਦੇ ਉੱਤੇ ਉਮੀਦ ਸੀਗੀ ਕਿ ਮਿਡਲ ਆਰਡਰ ਵਨ ਆਫ ਦਾ ਫਾਈਨੈਸਟ ਮਿਡਲ ਆਰਡਰ, ਜੋ ਰੂਟ ਤੋਂ ਬਿਹਤਰ ਬੱਲੇਬਾਜ਼ ਕੌਣ ਹੋਏਗਾ ਅੱਜ ਟੈਸਟ ਕ੍ਰਿਕਟ ਦੇ ਵਿਚ। ਹੈਰੀ ਬਰੁਕ ਦ ਰਾਈਜ਼ਿੰਗ ਸਟਾਰ, ਪਹਿਲੀ ਇਨਿੰਗ ਚ 158 ਜ਼ਰੂਰ ਬਣਾਏ ਨੇ, ਲੇਕਿਨ ਸੈਕੰਡ ਇਨਿੰਗ ਚ ਨਹੀਂ ਚੱਲੇ। ਕਪਤਾਨ ਬੈਨ ਸਟੋਕਸ ਪਹਿਲੀ ਇਨਿੰਗ ਦੇ ਵਿਚ ਤੇ ਖਾਤਾ ਨਹੀਂ ਖੋਲਣ ਦਿੱਤਾ ਕਪਤਾਨ ਬੈਨ ਸਟੋਕਸ ਨੂੰ, ਕੈਪਟਨ ਬੈਨ ਸਟੋਕਸ ਜਿਹਨੇ ਕਿ ਇੰਗਲੈਂਡ ਨੂੰ ਬਹੁਤ ਬੜੀ ਕਾਮਯਾਬੀ ਦਵਾਈ, ਸੈਕਿੰਡ ਇਨਿੰਗਸ ਚ ਬੜੀ ਉਮੀਦ ਸੀਗੀ ਲੇਕਿਨ 33 ਦੇ ਉੱਤੇ ਉਹਦੇ ਤੇ ਵੀ ਆਊਟ ਹੋ ਗਏ। ਔਰ ਜੋ ਰੂਟ ਤਾਂ ਬਿਲਕੁਲ ਹੀ ਨਹੀਂ ਚੱਲੇ ਪਹਿਲੀ ਇਨਿੰਗ ਚ ਵੀ ਔਰ ਦੂਸਰੀ ਇਨਿੰਗ ਚ 6 ਰਨ ਦੇ ਉੱਤੇ ਆਊਟ ਕਰ ਦਿੱਤਾ। ਸੋ ਇਹ ਕਮਾਲ ਜਿੱਥੇ ਬੱਲੇਬਾਜ਼ਾਂ ਨੇ ਕੀਤਾ ਉੱਥੇ ਮੈਂ ਬੋਲਰਸ ਨੂੰ ਵੀ, ਇੰਡੀਅਨ ਬੋਲਰਸ ਨੂੰ ਵੀ ਫੁੱਲ ਕ੍ਰੈਡਿਟ ਦੇਵਾਂਗਾ। ਆਈ ਡੋਂਟ ਟੂ ਟੇਕ ਐਨੀਥਿੰਗ ਅਵੇ ਫਰੋਮ ਦੈਮ, ਅਮੇਜ਼ਿੰਗ ਪਰਫਾਰਮੈਂਸ ਐਸ ਫਾਰ ਐਸ ਬੋਲਿੰਗ ਇਸ ਕੰਸਰਨ। ਸੋ ਬੋਲਿੰਗ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਯੈਸ, ਇੰਡੀਅਨ ਬੋਲਰਸ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਬਣੇਗਾ ਆਕਾਸ਼ਦੀਪ ਔਰ ਮੁਹੰਮਦ ਸਿਰਾਜ, ਇਹਨਾਂ ਦੋਨਾਂ ਦਾ। ਆਕਾਸ਼ਦੀਪ ਪਹਿਲੀ ਇਨਿੰਗਸ ਦੇ ਵਿੱਚ ਵੀ 4 ਵਿਕਟ ਸੁਣਨ ਲਈਆਂ ਔਰ ਪਹਿਲੀ ਇਨਿੰਗਸ ਦੇ ਵਿੱਚ ਮੁਹੰਮਦ ਸਿਰਾਜ 6 ਵਿਕਟਸ। ਸੋ ਬਿਟਵੀਨ ਆਕਾਸ਼ਦੀਪ ਐਂਡ ਮੁਹੰਮਦ ਸਿਰਾਜ ਦੀ ਪਿਕਡ ਅਪ ਆਲ ਦ 10 ਵਿਕਟਸ। ਸੈਕਿੰਡ ਇਨਿੰਗਸ ਦੀ ਮੈਂ ਗੱਲ ਕਰਾਂ, ਸੈਕਿੰਡ ਇਨਿੰਗਸ ਇੱਕ ਵਾਰ ਫਿਰ ਆਕਾਸ਼ਦੀਪ ਨੇ 6 ਵਿਕਟਸ ਲਈਆਂ, ਬਾਕੀ ਬੋਲਰਸ ਦੇ ਸ਼ੇਅਰਡ ਅ ਵਿਕਟ ਈਚ। ਆਲ ਦ ਅਦਰ ਬੋਲਰਸ ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਰਵਿੰਦਰ ਜਡੇਜਾ ਐਂਡ ਵਾਸ਼ਿੰਗਟਨ ਸੁੰਦਰ। ਸੋ ਟੀਮ ਦੇ ਵਿੱਚ ਕੋਈ ਜ਼ਿਆਦਾ ਵੀਕ ਲਿੰਕ ਨਜ਼ਰ ਨਹੀਂ ਆਇਆ, ਅਦਰ ਦੈਨ ਥੋੜੀ ਫੀਲਡਿੰਗ ਹੋਰ ਬੈਟਰ ਹੋ ਸਕਦੀ ਸੀਗੀ, ਜਾਂ ਇੰਡੀਅਨ ਟੀਮ ਦੀ ਬੈਟਿੰਗ ਲਾਈਨਰ ਦੇ ਵਿੱਚ ਨਿਤੀਸ਼ ਰੈਡੀ, ਹੀ ਡਿਡਨਟ ਮੇਕ ਅ ਫੁੱਲ ਯੂਜ ਆਫ ਹਿਸ ਆਫ ਦਿਸ ਓਪਰਚੁਨਿਟੀ, ਬਟ ਅਦਰ ਦੈਨ ਦੈਟ ਅਮੇਜ਼ਿੰਗ। ਐਂਡ ਨਾਓ ਵੀ ਗੋ ਟੁਵਰਡਸ ਦ ਲਾਰਡ, ਦ ਸੀਰੀਜ਼ ਆਰ ਲੈਵਲ, ਲਾਰਡਸ ਦੇ ਮੈਦਾਨ ਦੇ ਵਿੱਚ ਕੀ ਹੋਏਗਾ, ਇਟਸ ਈਵਨ ਸਟੀਵਨਸ ਰਾਈਟ ਨਾਓ, ਫਰੈਸ਼ ਸਲੇਟ ਫਾਰ ਦ ਇੰਡੀਅਨ ਕੈਪਟਨ, ਮਜ਼ਾ ਆਏਗਾ। ਕਿਆ ਕਮਾਲ ਦੀ ਕ੍ਰਿਕਟ ਖੇਲੀ ਹੈ ਇੰਡੀਅਨ ਟੀਮ ਨੇ ਜੀ।
ਦੇਖੋ ਲਾਰਡ ਥੋੜੀ ਜਿਹਾ ਚੈਲੇਂਜਿੰਗ ਵੀ ਹੋਏਗਾ ਮੈਨੂੰ ਲੱਗਦਾ, ਕਿਉਂਕਿ ਜੋਰਫਲ ਆਰਚਰ ਸ਼ਾਇਦ ਵਾਪਸ ਆ ਰਹੇ ਨੇ, ਹੀ ਇਜ਼ ਰੈਡੀ ਫਾਰ ਅ ਕਮਬੈਕ, ਔਰ ਰੈਟਿਕ ਸਨ ਦੀ ਬੋਲਿੰਗ ਚੇਂਜ, ਡੈਫੀਨੇਟਲੀ ਬੋਲਿੰਗ ਚੇਂਜ ਹੋ ਗਿਆ ਇੰਗਲੈਂਡ ਦਾ। ਔਰ ਮੈਨੂੰ ਲੱਗਦਾ ਬਾਲ ਬੋਲਿੰਗ ਡਿਪਾਰਟਮੈਂਟ ਜ਼ਿਆਦਾ ਫੇਲ ਹੋਇਆ ਇੰਗਲੈਂਡ ਦਾ, ਕਿਉਂਕਿ ਦੇ ਲੁੱਕ ਫਲੈਟ, ਜਿੱਥੇ ਕਾਸ਼ਦੀਪ ਔਰ ਮੁਹੰਮਦ ਸਿਰਾਜ ਨੇ ਬਾਲ ਮੂਵ ਕਰਵਾਈ, ਐਸ ਕੰਪੇਅਰ ਟੂ ਦੈਮ ਇੰਗਲੈਂਡ ਬੋਲਿੰਗ ਲੁੱਕ ਲਿਟਲ ਵਿਦ ਫਲੈਟ, ਔਰ ਇਸ ਕਰਕੇ ਉਹਨਾਂ ਦਾ ਬੋਲਿੰਗ ਚੇਂਜ ਹੋਣਾ ਸੁਭਾਵਿਕ ਹੈ। ਉਹਨੂੰ ਲੱਗਦਾ ਕਿ ਜੇ ਜੋਰਫਲ ਆਰਚਰ ਔਰ ਐਟੈਕਸਨ ਆ ਗਏ ਵਾਪਸ ਤਾਂ ਇੰਗਲੈਂਡ ਵਿਲ ਬੀ ਅ ਡਿਫਰੈਂਟ ਟਾਈਪ। ਦੇਖੋ ਕੀ ਹੁੰਦਾ ਜੀ, ਕਿਉਂਕਿ ਇੰਗਲੈਂਡ ਦੇ ਵਿੱਚ ਐਵਰੀਥਿੰਗ ਇਜ਼ ਅਨਪ੍ਰੈਡਿਕਟੇਬਲ, ਵੈਦਰ ਚੇਂਜ ਹੋ ਜਾਂਦਾ, ਮੌਸਮ ਚੇਂਜ ਹੋ ਜਾਂਦਾ, ਐਵਰੀਥਿੰਗ ਚੇਂਜਿੰਗ ਜੀ। ਔਰ ਮਡਲਰ ਦੀ ਗੱਲ ਜ਼ਰੂਰ ਕਰਨੀ ਪੈਂਦੀ ਹੈ ਜੀ, ਉਹਨਾਂ ਨੇ ਬਹੁਤ ਬਰੇਵ ਡਿਸੀਜਨ ਲਿਆ ਕਿ ਉਹ ਹੀ ਕੁਡ ਹੈਵ ਬੀਨ ਦਾ ਬੁੱਕ, ਕਿਉਂਕਿ 360 ਰੋਜ਼ ਰੋਜ਼ ਨਹੀਂ ਬਣਦੇ, ਔਰ ਉਹ ਵੀ ਨਾਟ ਆਊਟ। ਇਸ ਕਰਕੇ ਜਦੋਂ ਜੀ ਆਪਾਂ ਇਹਨੂੰ ਸਪੋਰਟਸ ਨੂੰ ਕੰਪਲੀਟ ਕਰਦੇ ਜੀ, ਉੱਥੇ ਬਾਕੀ ਬ੍ਰੇਸਿਸ ਦੀ ਗੱਲ ਕਰਨੀ ਸੀ, ਜਿਹਦੇ ਵਿੱਚ ਇੱਕ ਹੋਰ ਐਕਸਟ੍ਰਾਡਾਈਸ਼ਨ ਦੀ ਤਿਆਰੀ ਚੱਲ ਰਹੀ ਹੈ ਅਮੈਰੀਕਾ ਤੋਂ, ਉਹਦੇ ਬਾਰੇ ਜ਼ਰੂਰ ਗੱਲ ਕਰੀਏ। ਔਰ ਜਿਦੀ ਜੀ ਦੱਸੋ ਏਵੀਏਸ਼ਨ ਦਾ ਵੀ ਕੁਝ ਰੈਲੀਵੇਸ਼ਨ ਆਈਆਂ ਹੈਗੀਆਂ, ਉਹਦੇ ਬਾਰੇ ਵੀ ਦੱਸਿਓ ਵੀ ਕੀ ਉਹਨਾਂ ਨੇ ਕੀ ਖੁਲਾਸਾ ਕੀਤਾ ਹੈਗਾ, ਔਰ ਚਲੋ ਕਰਦੇ ਹਾਂ ਵੀ ਗੱਲਬਾਤ।
ਠੀਕ ਹੈ ਜੀ, ਬਿਲਕੁਲ। ਦੇਖੋ ਪਹਿਲਾਂ ਤੇ ਸ਼ੁਰੂਆਤ ਅਸੀਂ ਕਰ ਲੈਂਦੇ ਹਾਂ ਬ੍ਰਿਕਸ ਤੋਂ, ਔਰ ਬ੍ਰਿਕਸ ਸਮਿਟ ਜਿਹੜਾ ਹੋਇਆ ਹੈਗਾ ਉਹਦੇ ਵਿੱਚ ਕਈ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਨੇ। ਪਹਿਲੀ ਤਾਂ ਮੈਂ ਇਹਦੇ ਵਿੱਚ ਇਹ ਵੀ ਕਹਿ ਦਵਾਂ ਕਿ ਬ੍ਰਿਕਸ ਸਮਿਟ ਦੇ ਵਿੱਚ ਉਹਨਾਂ ਨੇ ਟੈਰਿਫਸ ਨੂੰ ਕੰਡੈਮ ਕੀਤਾ ਹੈਗਾ, ਔਰ ਡੋਨਲਡ ਟਰੰਪ ਕਹਿ ਰਹੇ ਨੇ ਕਿ ਐਕਸਟਰਾ 10% ਟੈਰਿਫ ਜਿਹੜੇ ਨੇ ਉਹ ਅਸੀਂ ਲਗਾ ਦਾਂਗੇ, ਤੇ ਟ੍ਰੇਡ ਦੇ ਬਾਰੇ ਹੋਰ ਕਾਫੀ ਚੀਜ਼ਾਂ ਹੋਈਆਂ ਨੇ। ਸੋ ਮੋਟੇ ਤੌਰ ਤੇ ਪਹਿਲੀ ਹਾਈਲਾਈਟ ਜਿਹੜੀ ਹੈ ਮੈਂ ਉਹ ਜ਼ਰੂਰ ਦੱਸ ਦਵਾਂ। ਇਸ ਤੋਂ ਇਲਾਵਾ ਬ੍ਰਿਕਸ ਸਮਿਟ ਦੇ ਵਿੱਚ ਟੈਰਿਜ਼ਮ ਨੂੰ ਕੰਡੈਮ ਕੀਤਾ ਗਿਆ, ਔਰ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਨੇ ਕਿਹਾ ਹੈਗਾ ਕਿ ਅਸੀਂ ਆਪਣੀ ਸਹੂਲਤ ਦੇ ਮੁਤਾਬਕ ਜਿਹੜਾ ਉਹ ਟੈਰਿਜ਼ਮ ਨੂੰ ਜਿਹੜਾ ਕੰਡੈਮ ਨਹੀਂ ਕਰ ਸਕਦੇ। ਔਰ ਇਸ ਤੋਂ ਇਲਾਵਾ ਫਿਰ ਇਹ ਵੀ ਚਰਚਾ ਕੀਤੀ ਗਈ ਕਿ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦਾ ਇਸਤੇਮਾਲ ਜਿਹੜਾ ਉਹ ਰਿਸਪੋਨਸੀਬਲ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾਏ। ਫਿਰ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਬ੍ਰਿਕਸ ਸਮਿਟ ਦੇ ਦਰਮਿਆਨ ਇਸ ਵਾਰ ਟ੍ਰੇਡ, ਕਲਾਈਮੇਟ ਚੇਂਜ ਔਰ ਹੋਰ ਬਹੁਤ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਗਈ, ਔਰ ਕਾਫੀ ਜਿਹੜੀ ਸਟਰੋਂਗ ਲੈਂਗੁਏਜ ਜਿਹੜੀ ਆ ਉਹ ਟੈਰਰਿਜ਼ਮ ਦੇ ਖਿਲਾਫ ਵੀ ਇਹਦੇ ਵਿੱਚ ਇਸਤੇਮਾਲ ਕੀਤੀ ਗਈ। ਸੋ ਪੀਸ, ਸਿਕਿਉਰਿਟੀ, ਇਕੋਨਮੀ, ਆਰਟੀਫਿਸ਼ਲ ਇੰਟੈਲੀਜੈਂਸ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਇਸ ਬ੍ਰਿਕਸ ਸਮਿਟ ਦੇ ਉੱਤੇ। ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੰਡੀਆ ਔਰ ਯੂਐਸ, ਇੰਡੀਆ ਔਰ ਯੂਐਸ ਦੀ ਜਿਹੜੀ ਟ੍ਰੇਡ ਡੀਲ ਹੈਗੀ ਹੈ, ਸੋ ਉਹ ਕਿਹਾ ਤੇ ਜਾ ਰਿਹਾ ਹੈ ਕਿ ਆਫੀਸ਼ੀਅਲ ਪੁਆਇੰਟ ਜਿਹੜੀ ਅਨਾਊਂਸਮੈਂਟ ਆ ਉਹ ਜਲਦੀ ਹੋਏਗੀ, ਬਟ ਇਟਸ ਸੋਰਟ ਆਫ ਅ ਮਿਨੀ ਡੀਲ। ਪੂਰੀ ਡੀਲ ਜੋ ਚਾਹੁੰਦੇ ਸੀਗੇ ਉਹ ਨਹੀਂ ਹੋਈ, ਮੇਨ ਰੀਜ਼ਨ ਸਾਰੇ ਜਾਣਦੇ ਹੀ ਅਸੀਂ ਕਿ ਉਹਦੇ ਵਿੱਚ ਜਿਹੜੀ ਮੇਨ ਰੀਜ਼ਨ ਆ ਉਹ ਇਹੀ ਹੈ ਕਿ ਇਸ ਸਮੇਂ ਜਿਹੜੀ ਫਾਰਮਰਸ ਦੇ ਨਾਲ ਜੋ ਇਸ ਟਾਈਮ ਉਹ ਚਾਹੁੰਦੇ ਆ ਯੂਐਸ, ਪਹਿਲਾਂ ਆਸਟ੍ਰੇਲੀਆ, ਕਈ ਹੋਰ ਕੰਟਰੀਜ਼ ਵੀ ਏਦਾਂ ਹੀ ਚਾਹੁੰਦੀਆਂ ਸੀਗੀਆਂ, ਲੇਕਿਨ ਇੰਡੀਆ ਆਪਣੇ ਫਾਰਮਰਸ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ, ਜਿਹਦੀ ਵਜ੍ਹਾ ਦੇ ਨਾਲ ਇਹ ਟਰੇਡ ਡੀਲ ਬਹੁਤ ਜ਼ਿਆਦਾ ਕੰਪ੍ਰੀਹੈਂਸਿਵ ਜਾਂ ਕੋਈ ਲਾਰਜਰ ਹੋ ਸਕਦਾ ਹੈ ਕਿ ਸਪਟੰਬਰ ਅਕਤੂਬਰ ਦੇ ਵਿੱਚ ਕੁਆਡ ਸਮਿਟ ਦੇ ਦਰਮਿਆਨ ਜਦੋਂ ਟਰੰਪ ਸਾਹਿਬ ਆਉਣਗੇ ਉਸ ਵੇਲੇ ਜਾਂ ਵੈਸੇ ਕੋਈ ਬੜੀ ਅਨਾਊਂਸਮੈਂਟ ਆਉਣ ਵਾਲੇ ਸਮੇਂ ਚ ਹੋ ਸਕਦੀ ਹੈ, ਬਟ ਦਿਸ ਇਜ਼ ਮੋਸਟ ਲਾਈਕਲੀ ਗੋਇੰਗ ਟੂ ਬੀ ਅ ਮਿਨੀ ਟਰੇਡ ਡੀਲ। ਯੂਐਸ ਦੇ ਪਰਸਪੈਕਟਿਵ ਤੋਂ ਮੈਂ ਇੰਨੀ ਗੱਲ ਕਰ ਸਕਦਾ ਹੈ ਕਿ ਐਸ ਫਾਰ ਐਸ ਯੂਐਸ ਇਜ਼ ਕੰਸਰਨਡ, ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਨੇ, ਦੇਖੋ ਪਹਿਲਾਂ ਤੇ ਉਹਨਾਂ ਨੇ ਇਲੈਕਟ ਹੋਣ ਤੋਂ ਪਹਿਲਾਂ ਕਹਿ ਦਿੱਤਾ ਸੀਗਾ ਕਿ ਫਸਟ ਡੇ ਦੇ ਉੱਤੇ ਮੈਂ ਬਹੁਤ ਸਾਰੇ ਟੈਰਿਫ ਲਗਾ ਦਾਂਗਾ, ਦਾ ਡੇ ਆਈ ਕਮ ਇਨ ਟੂ ਪਾਵਰ ਡੇ ਵਨ। ਸੋ ਡੇ ਵਨ ਦੇ ਉੱਤੇ ਐਸੇ ਕੋਈ ਬੜੇ ਟੈਰਿਫ ਨਹੀਂ ਲੱਗੇ, ਫਿਰ ਡੇ ਵਨ ਤੋਂ ਬਾਅਦ ਅਨਾਊਂਸਮੈਂਟ ਹੋ ਗਈ ਮਤਲਬ ਕਿ ਲਿਬਰੇਸ਼ਨ ਡੇ ਅਪ੍ਰੈਲ ਹੋਏਗਾ ਜੀ, ਅਪ੍ਰੈਲ ਹੋਏਗਾ, ਜਾਂ ਪਹਿਲਾਂ ਫਰਵਰੀ ਦੀ ਗੱਲ ਚੱਲਦੀ ਰਹੀ ਸੀ ਫਰਵਰੀ ਚ ਕਰ ਦਿਆਂਗੇ, ਮਾਰਚ ਕਰ ਦਿਆਂਗੇ, ਚਲੋ ਫਾਸਟ ਫਾਰਵਰਡ ਕਰਦੇ ਹਾਂ, ਫਰਵਰੀ ਚ ਏਦਾਂ ਹੋ ਜਾਏਗਾ, ਮਾਰਚ ਹੋ ਜਾਏਗਾ, ਫਿਰ ਲਿਬਰੇਸ਼ਨ ਡੇ ਅਪ੍ਰੈਲ ਆ ਗਿਆ, ਫਿਰ ਉਹ ਲਿਸਟ ਕੱਢ ਕੇ ਉਹਨਾਂ ਨੇ ਵਾਈਟ ਹਾਊਸ ਦੇ ਗਾਰਡਨ ਦੇ ਵਿੱਚ ਇੱਕ ਲੰਬੀ ਚੌੜੀ ਲਿਸਟ ਦਿਖਾ ਦਿੱਤੀ, ਏਦਾਂ ਕਰ ਦਿਆਂਗੇ, ਕੁਛ ਟੈਰਿਫ ਲੱਗੇ ਜੀ, ਕੁਛ ਦੇ ਨਾਲ ਧਮਕੀਆਂ ਵੀ ਹੋਈਆਂ, ਕਈ ਕੁਛ ਹੀ ਹੋਇਆ, ਫਿਰ ਉਹ ਅਪ੍ਰੈਲ ਦੀ ਕਹਾਣੀ ਤੋਂ ਬਾਅਦ ਫਿਰ ਜੀ ਅਸੀਂ ਜੂਨ ਚ ਇੱਦਾਂ ਕਰਾਂਗੇ, ਫਿਰ 9 ਜੁਲਾਈ ਦੀ ਆ ਨਵੀਂ ਡੇਟ ਆ ਗਈ ਸੀ, ਤੇ 9 ਜੁਲਾਈ ਦੀ ਵੀ ਕਹਾਣੀ ਹੁਣ ਰੀਸੈਂਟਲੀ ਇਸ ਵੀਕਐਂਡ ਤੇ ਆਈ ਹੈ ਜੀ, 1 ਅਗਸਤ ਨੂੰ ਹੋਣ ਲੱਗਾ ਜੀ 9 ਜੁਲਾਈ ਤੋਂ ਬਾਅਦ। ਸੋ ਇਹ ਔਰ ਚਾਈਨਾ ਨੇ ਦੇਖੋ, ਚਾਈਨਾ ਦੇ ਨਾਲ ਹਜੇ ਮਾਮਲਾ ਪੂਰੀ ਤਰ੍ਹਾਂ ਥੋੜੀ ਸੁਲਝਿਆ, ਚਾਈਨਾ ਨੇ ਹੁਣ ਜਿਹੜਾ ਡੋਨਲਡ ਟਰੰਪ ਉਹਨਾਂ ਨੇ ਬ੍ਰਿਕਸ ਦੀ ਟੈਰਿਫ ਦੀ ਗੱਲ ਕੀਤੀ ਹੈ, ਚਾਈਨਾ ਨੇ ਕਿਹਾ ਹੈ ਕਿ ਇਹ ਕੀ ਤੁਸੀਂ ਬ੍ਰਿਕਸ ਸਮਿਟ ਹੋ ਰਿਹਾ, ਤੁਸੀਂ ਉਸ ਦਰਮਿਆਨ ਇਸ ਤਰ੍ਹਾਂ ਧਮਕੀ ਦੇ ਰਹੇ ਹੋ, ਠੀਕ ਨਹੀਂ ਹੈ। ਸੋ ਇੰਡੀਆ ਇਨਡਾਇਰੈਕਟਲੀ ਗੱਲ ਕਰ ਰਿਹਾ ਹੈਗਾ, ਕਿਉਂਕਿ ਸਿੱਧੇ ਤੌਰ ਤੇ ਕਨਫਰੰਟੇਸ਼ਨ ਨਹੀਂ ਕਰਨਾ ਚਾਹੁੰਦੇ, ਉੱਥੇ ਟ੍ਰੇਡ ਡੀਲ ਚੱਲ ਰਹੀ ਹੈ, ਚਾਈਨਾ ਜਿਹੜਾ ਉਹ ਸਿੱਧਾ ਹੀ ਕਨਫਰੰਟ ਕਰਦਾ ਯੂਐਸ ਨੂੰ, ਔਰ ਜਿਹੜੀ ਉਹ ਗੱਲ ਕਰ ਰਹੇ ਸੀਗੇ ਕਿ 100-150 ਟ੍ਰੇਡ ਡੀਲ ਹੋ ਜਾਣ, 160 ਵਾਸ ਦਾ ਨੰਬਰ, ਸੋ ਉਹ 100-150 ਜਾਂ 160 ਤੇ ਛੱਡੋ, ਹਜੇ ਤੱਕ ਤਾਂ 10 ਟ੍ਰੇਡ ਡੀਲ ਕਿਤੇ ਹੁੰਦੀਆਂ ਨਜ਼ਰ ਨਹੀਂ ਆਈਆਂ ਮੈਨੂੰ, ਇੱਕ ਇੰਗਲੈਂਡ ਦੇ ਨਾਲ ਥੋੜੀ ਬਹੁਤੀ ਹੋਈ ਹੈ, ਔਰ ਵੀਅਤਨਾਮ ਨਾਲ ਹੋਈ ਹੈ, ਚਾਈਨਾ ਦੇ ਨਾਲ ਵੀ ਹਜੇ ਪੂਰੇ ਤਰ੍ਹਾਂ ਤਾਂ ਗੱਲ ਨਹੀਂ ਸਿਰੇ ਲੱਗੀ, ਹਜੇ ਵੀ ਆ ਬ੍ਰਿਕਸ ਸਮਿਟ ਦੇ ਦਰਮਿਆਨ ਜਦ ਉਹਨਾਂ ਨੇ ਕਿਹਾ ਤੁਸੀਂ ਦੇਖ ਹੀ ਲਿਆ, ਹੁਣ ਇੰਡੀਆ ਦੇ ਨਾਲ ਵੀ ਹਜੇ ਫਾਈਨਲ ਆਊਟਕਮ ਨਹੀਂ ਆਇਆ, ਕੈਨੇਡਾ ਵੀ ਕੋਸ਼ਿਸ਼ ਕਰ ਰਿਹਾ 21 ਜੁਲਾਈ ਤੋਂ ਸੈਲਫ ਇੰਪੋਜ਼ ਡੈਡਲਾਈਨ ਵੀ ਕੁਛ ਨਾ ਕੁਛ ਕਰੀਏ। ਸੋ ਓਵਰਆਲ ਮੈਂ ਜੋ ਸ਼ੁਰੂ ਤੋਂ ਹੀ ਤੈਨੂੰ ਜੋ ਨਜ਼ਰ ਆ ਰਿਹਾ, ਆਈ ਕੁਡ ਬੀ ਰੋਂਗ, ਬਹੁਤ ਸਾਰੇ ਲੋਕ ਇਹਨਾਂ ਦੀ ਸਪੋਰਟ ਕਰ ਰਹੇ ਸੀ, ਬੜੇ ਸਾਰੇ ਜਿਹੜੇ ਇਕਾਨਮਿਸਟ ਫਾਈਨੈਂਸ਼ੀਅਲ ਪਲੈਨਰ ਇਹ ਵੀ ਸਾਰੇ ਕਹਿ ਰਹੇ ਸੀਗੇ ਕਿ ਟਰੰਪ ਇਜ਼ ਵਰਕਿੰਗ ਔਨ ਅ ਪਲਾਨ, ਬੜੀ ਸਾਰਾ ਕੁਛ ਇੱਕ ਕਾਪੀ ਬੁੱਕ ਹੈ, ਪਹਿਲਾਂ ਹੀ ਪਲਾਨ ਲੇ ਆਊਟ ਕਰ ਲਿਆ ਗਿਆ, ਉਹ ਮੇਰੀ ਨਜ਼ਰ ਦੇ ਵਿੱਚ ਨਹੀਂ ਆ ਰਿਹਾ ਕੋਈ ਪਲਾਨ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਵਿਦ ਡਿਊ ਰਿਸਪੈਕਟ ਦੇਰ ਇਜ਼ ਨੋ ਪਲਾਨ। ਸੋ ਕਿਉਂਕਿ ਪਲਾਨ ਹੁੰਦਾ ਹੁੰਦੇ ਬ੍ਰਿਕਸ ਸਮਿਟ ਹੈ, ਬ੍ਰਿਕਸ ਸਮਿਟ ਕਿਤੇ ਕੱਲ ਥੋੜੀ ਹੋ ਗਿਆ, ਬ੍ਰਿਕਸ ਸਮਿਟ ਤਾਂ ਬੜੀ ਦੇਰ ਦਾ ਹੀ ਚੱਲ ਰਿਹਾ ਨਾ, ਸੋ ਅਚਾਨਕ ਤੁਸੀਂ ਬ੍ਰਿਕਸ ਸਮਿਟ ਦੇ ਸਮੇਂ ਕਹਿ ਦੋ ਜੀ ਅਸੀਂ 10% ਲਗਾ ਦੇਣਾ, ਅਚਾਨਕ ਡਿਜੀਟਲ ਸੇਲ ਟੈਕਸ ਆਈ ਜਾ ਰਿਹਾ, ਡਿਜੀਟਲ ਸੇਲ ਟੈਕਸ ਇਹ ਤਾਂ 2023 ਦੀ ਚਰਚਾ ਚੱਲ ਰਹੀ ਹੈ, 2023 ਦੀ, ਅਚਾਨਕ ਡਿਜੀਟਲ ਸੇਲ ਟੈਕਸ ਤੇ ਅਟੈਕ ਹੋ ਗਿਆ। ਸੋ ਮੈਨੂੰ ਕਿਤੇ ਵੀ ਉਹ ਇੱਕ ਪਲਾਨ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ, ਔਰ ਇਸ ਅਨਸਰਟਨਟੀ ਦਾ ਸਭ ਤੋਂ ਬੜਾ ਨੁਕਸਾਨ, ਇਸ ਅਨਸਰਟਨਟੀ ਦਾ ਸਭ ਤੋਂ ਬੜਾ ਨੁਕਸਾਨ ਜਿਹੜਾ ਯੂਐਸ ਨੂੰ ਹੀ ਹੈ। ਇੱਕ ਅਨਇੰਪਲਾਇਮੈਂਟ ਦੇ ਨੰਬਰ ਜ਼ਰੂਰ ਠੀਕ ਨਜ਼ਰ ਆ ਰਹੇ ਨੇ, 4.1% ਹੈ, ਦੇ ਹੈਵ ਕ੍ਰੀਏਟਿਡ ਜੋਬਸ ਐਜ਼ ਵੈਲ, ਬਟ ਅਨਇੰਪਲਾਇਮੈਂਟ ਨੰਬਰ ਇਸ ਲਈ ਘੱਟ ਹੈ ਬਿਕੋਜ਼ ਲੈਸ ਅਮੈਰੀਕਨਸ ਆਰ ਲੁਕਿੰਗ ਫਾਰ ਵਰਕ ਐਜ਼ ਵੈਲ, ਦੈਟ ਇਜ਼ ਅਨਦਰ ਫੈਕਟਰ ਟੂ, ਬਟ ਜਿਹੜੀ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਕਲੀਅਰ ਟੈਰਿਫ ਦਾ ਅਸਰ ਨਜ਼ਰ ਆ ਰਿਹਾ, ਜੋਬ ਲਾਸਿਸ ਹੋਈਆਂ ਨੇ, ਬਾਕੀ ਜਿਹੜੀ ਇਕਾਨਮੀ ਹੈ ਔਰ ਜੋ ਕਰਜ਼ਾ ਹੈ, ਕਰਜ਼ੇ ਦਾ ਧਿਆਨ ਵੀ ਅਲੱਗ ਇੱਕ ਡਿਫਰੈਂਟ ਲੈਵਲ ਤੇ ਜਾ ਰਹੇ ਨੇ ਵੀ ਜਿੰਨਾ ਕਰਜ਼ਾ ਚੱਕਿਆ ਜਾ ਰਿਹਾ। ਸੋ ਮੇਰੇ ਮੁਤਾਬਿਕ ਤਾਂ ਇਹ ਠੀਕ ਨਹੀਂ, ਔਰ ਇੱਕ ਮੇਰਾ ਹੋਰ ਕੰਸਰਨ ਹੈ ਜੋ ਮੈਂ ਬ੍ਰਿਕਸ ਜਾਂ ਨੈਟੋ ਸਮਿਟ ਹੋਇਆ ਸੀ ਰੀਸੈਂਟਲੀ, ਬ੍ਰਿਕਸ ਹੋ ਰਿਹਾ ਔਰ ਜੋ ਅਸੀਂ ਕੈਨੇਡਾ ਦੇ ਵਿੱਚ ਵੀ ਕਰ ਰਹੇ ਹਾਂ, ਉਹ ਅੱਜ ਸ਼ਾਇਦ ਪਤਾ ਨੀ ਮੈਨੂੰ ਟਾਈਮ ਇਜਾਜ਼ਤ ਦੇਗਾ ਕਿ ਨਹੀਂ ਦੇਗਾ, ਪ੍ਰੀਪੇਅਰਡ ਕੰਪਲੀਟ ਰਿਪੋਰਟ। ਦੇਖੋ ਇੱਕ ਮੈਂ ਸਿੱਧਾ ਸਵਾਲ ਚਲੋ ਪੁੱਛਦਾ, ਠੀਕ ਹੈ, ਲੀਡਰਸ ਚੁਣੇ ਕਿਸ ਲਈ ਜਾਂਦੇ ਨੇ, ਲੀਡਰਸ ਚੁਣੇ ਕਿਸ ਲਈ ਜਾਂਦੇ ਨੇ, ਲੀਡਰ ਇਸ ਲਈ ਚੁਣੇ ਜਾਂਦੇ ਨੇ ਨਾ ਕਿ ਤੁਸੀਂ ਜਿਹੜੀਆਂ ਸੋਲੂਸ਼ਨਸ ਨੇ ਆਫਰ ਕਰੋ, ਕਨਫਲਿਕਟ ਜਿਹੜੇ ਨੇ ਦੂਰ ਕਰੋ। ਲੇਕਿਨ ਜੇ ਅਸੀਂ ਅੱਜ ਦੇਖੀਏ ਤੇ ਅੱਜ ਸਭ ਤੋਂ ਬੜਾ ਜੋ ਮੈਂ ਕਹਾਂਗਾ ਕਿ ਸਪੈਂਡ ਵਧਿਆ, ਕਿਆ ਇਨਫਰਾਸਟਰਕਚਰ ਬਰੋਨ ਚ ਵਧਿਆ, ਕਿਆ ਐਜੂਕੇਸ਼ਨ ਸਾਈਡ ਅਸੀਂ ਕੀਤਾ ਸਭ ਤੋਂ ਜ਼ਿਆਦਾ ਪੈਸਾ ਲਗਾ ਰਹੇ ਹਾਂ, ਕਿਆ ਅਸੀਂ ਹੈਲਥ ਕੇਅਰ ਵਾਸਤੇ ਲਗਾ ਰਹੇ ਹਾਂ, ਕਿਆ ਅਸੀਂ ਲੋਕ ਅੱਜ ਜੋ ਪਾਵਰਟੀ, ਅੱਜ ਗਰੀਬੀ ਦੇ ਨਾਲ ਜੋ ਲੋਕਾਂ ਨੂੰ ਚਿੰਤਾ ਹੈ, ਕੀ ਅਸੀਂ ਉਹਦੇ ਤਰਫ ਲਗਾ ਰਹੇ ਹਾਂ? ਨਹੀਂ, ਅਸੀਂ ਰੈਕੋਰਡ ਬਿਲੀਅਨਸ ਆਫ ਡਾਲਰ ਜਿਹੜਾ ਉਹ ਹਥਿਆਰ ਖਰੀਦਣ ਤੇ ਲਗਾ ਰਹੇ ਹਾਂ, ਹੋਰ ਜ਼ਿਆਦਾ ਇਨਫਰਾਸਟਰਕਚਰ ਤਬਾਹ ਹੋਏਗਾ, ਹੈਲਥ ਕੇਅਰ ਨੂੰ ਨੁਕਸਾਨ ਹੋਏਗਾ, ਐਜੂਕੇਸ਼ਨ ਤੋਂ ਲੋਕ ਪਿੱਛੇ ਹਟਣਗੇ, ਗਰੀਬੀ ਹੋਰ ਵਧੇਗੀ, ਔਰ ਪੈਸਾ ਅਸੀਂ ਲਗਾ ਰਹੇ ਹਾਂ ਸਭ ਤੋਂ ਜ਼ਿਆਦਾ ਜਿੱਥੇ ਸਪੈਂਡ ਵਧਿਆ ਤੇਜ਼ੀ ਦੇ ਨਾਲ, ਬਿਲੀਅਨਸ ਆਫ ਡਾਲਰ, ਉੱਥੇ ਮਿਲੀਅਨਸ ਦੀ ਕੋਈ ਗਿਣਤੀ ਨਹੀਂ ਹੈ, ਉੱਥੇ ਬਿਲੀਅਨਸ ਆਫ ਡਾਲਰ ਦੀ ਗਿਣਤੀ ਹੈ, ਦੈਟ ਇਜ਼ ਅਸੀਂ ਡਿਫੈਂਸ ਬਜਟ ਵਧਾ ਰਹੇ ਹਾਂ, ਔਰ ਇੰਕਲੂਡਿੰਗ ਕੈਨੇਡਾ, ਇੰਕਲੂਡ ਮਤਲਬ ਤੁਸੀਂ ਅੱਜ ਕਿਸੇ ਵੀ ਕੰਟਰੀ ਦਾ ਨਾਮ ਲੈ ਲਓ, ਯੂਐਸ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ, ਸਾਰੇ ਯੂਰਪ ਦੀਆਂ ਕੰਟਰੀਜ਼ ਤੁਸੀਂ ਪਕੜ ਲਓ, ਕੈਨੇਡਾ ਇੰਕਲੂਡਿੰਗ, ਆਸਟ੍ਰੇਲੀਆ। ਸੋ ਇਹ ਜਿਹੜੇ ਲੀਡਰਸ ਨੇ, ਸਪੈਸ਼ਲੀ ਹੁਣ ਚਾਹੇ ਡੋਨਲਡ ਟਰੰਪ ਵੀ ਆਏ ਨੇ, ਸਭ ਤੋਂ ਜ਼ਿਆਦਾ ਤਾਕਤ ਉਹਨਾਂ ਕੋਲ ਹੈ। ਸੋ ਔਰ ਜਿੰਨੇ ਵੀ ਤਾਕਤਵਰ ਲੀਡਰਸ ਨੇ, ਲੀਡਰਸ਼ਿਪ ਤੋਂ ਤਾਂ ਅਸੀਂ ਇਹ ਐਕਸਪੈਕਟ ਕਰਾਂਗੇ ਨਾ ਕਿ ਜਿਹੜੀ ਦੁਨੀਆਂ ਦੇ ਵਿੱਚ ਜਿਹੜੇ ਚੰਗੇ ਕੰਮ ਉਹਦੀ ਤਰਫ ਤੁਸੀਂ ਜ਼ਿਆਦਾ ਵਧੋ। ਲੇਕਿਨ ਬੜੇ ਅਫਸੋਸ ਦੀ ਗੱਲ ਹੈ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਸਾਡੇ ਡਿਫੈਂਸ ਮਿਨਿਸਟਰ ਆਉਂਦੇ ਸੀਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀਗਾ ਕਿ ਰਸ਼ੀਆ ਦਾ ਬਜਟ ਜੀ 70 billion dollar ਹੈ, 70 billion, ਤੇ ਅਸੀਂ ਇਹਨੂੰ ਸਾਡਾ ਜੇ 18, 20, 30, 35, 40 billion ਦੀ ਗੱਲ ਕਰ ਰਹੇ ਹੋ, ਇਹ ਗੱਲ ਠੀਕ ਨਹੀਂ ਹੈ। ਅਸੀਂ ਕਿਉਂ ਇੰਨਾ ਬਜਟ ਵਧਾਈਏ ਕਿ ਕਿਉਂਕਿ ਕਿਆ ਰਸ਼ੀਆ ਦੇ ਨਾਲ ਅਸੀਂ ਮੁਕਾਬਲਾ ਕਰਨਾ ਹੈ? ਅੱਜ ਰਸ਼ੀਆ ਦਾ ਬਜਟ 70 billion ਦੀ ਬਜਾਏ, ਮੈਂ ਪਿਛਲੇ ਸਾਲ ਦੀ ਗੱਲ ਕਰ ਲਵਾਂ, ਤੇ ਲਗਭਗ 149 billion dollar ਹੈ। ਸੋ